ਆਤਮਾ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਭਗਤ ਰਵਿਦਾਸ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਸਰ ਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜਾ ਬਚਨੇ ਤੋਰ ਮੋਰ ਮਨ ਮਨ ਜਨ ਕਉ ਪੂਰਨ ਦੀਜਾ ਹਮ ਸਰ ਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜਾ ਬਚਨੇ ਤੋਰ ਮੂਰ ਮਨ ਮਨ ਜਨ ਕਉ ਪੂਰਨ ਦੀਜਾ ਹਾਂ ਬਲ ਬਲ ਜਾਉ ਰਮਈਆ ਕਾਰਨੇ ਕਾਰਨ ਕਵਨ ਅਬੋਲ ਰਹਾਉ ਬਹੁਤ ਜਨਮ ਬਿਛੁਰੇ ਥੇ ਮਾਦ ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਉ ਦਰਸਨ ਦੇਖੇ ਬਹੁਤ ਜਨਮ ਬਿਛੁਰੇ ਥੇ ਮਾਦ ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਉ ਦਰਸਨ ਦੇਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਸਰਵਰੇ ਕਾਇਨਾਤ ਵਾਲੀਏ ਕੁੱਲ ਆਲਮ ਗਰੀਬ ਨਿਵਾਜ ਭਗਤ ਵਸ਼ਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਚਰਨ ਸ਼ਰਨ ਵੇ ਸੁਭਾਏ ਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਮਿਹਰਾਮਤ ਦੇ ਸਦਕਾ ਨਿਤਾ ਪ੍ਰਤੀ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਨ ਦੁਨੀਆਂ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਪ੍ਰਕਾਸ਼ਮਾਨ ਹੋ ਕੇ ਤਰੁੱਟ ਕੇ ਜੋ ਮੁੱਖ ਵਾਕ ਬਖਸ਼ਿਸ਼ ਕੀਤੇ ਹਨ ਉਸ ਦੀ ਵਿਚਾਰ ਕਰਨ ਅਤੇ ਸੁਣਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ ਜਿੱਥੇ ਆਪ ਜੀ ਨੇ ਪਾਵਨ ਮੁੱਖ ਵਾਕ ਦੀ ਵਿਚਾਰ ਸਰਵਣ ਕਰਨੀ ਹੈ ਉੱਥੇ ਅੱਜ ਮੱਘਰ ਮਹੀਨੇ ਦੀ ਆਰੰਭਤਾ ਹੋ ਰਹੀ ਹੈ। ਗਰੀਬ ਨਿਵਾਜ ਨੇ ਮੱਘਰ ਮਹੀਨੇ ਦੇ ਰਾਹੀਂ ਅਸੀਂ ਮਨੁੱਖਾ ਜੀਵਨ ਨੂੰ ਕਿਵੇਂ ਸਫਲਾ ਬਣਾਉਣਾ ਇਹ ਵੀ ਸਿੱਖਿਆ ਸਾਨੂੰ ਪਾਵਨ ਗੁਰਸ਼ਬਦ ਦੇ ਦੁਆਰਾ ਬਖਸ਼ਿਸ਼ ਕੀਤੀ ਹੈ। ਦੇਸ਼ ਵਿਦੇਸ਼ ਵਿੱਚ ਅਤੇ ਦੀਵਾਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਆਪ ਜੁੜ ਬੈਠੇ ਹੋ ਇਹ ਪਾਵਨ ਪਵਿੱਤਰ ਅੰਮ੍ਰਿਤਮਈ ਬਚਨ 15 ਭਗਤਾਂ ਵਿੱਚੋਂ ਪ੍ਰਭੂ ਭਗਤ ਰਵਿਦਾਸ ਜੀ ਦੇ ਉਚਾਰਨ ਕੀਤੇ ਹੋਏ ਧਨਾਸਰੀ ਰਾਗ ਅੰਦਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 694 ਤੇ ਸ਼ੋਭਨੀਕ ਹਨ। ਆਓ ਸਭ ਤੋਂ ਪਹਿਲਾਂ ਗੁਰੂ ਫਤਿਹ ਸਾਰੇ ਪ੍ਰਵਾਨ ਕਰੋ, ਕੋਈ ਵੀ ਰਸਨਾ ਵਾਂਝੀ ਨਾ ਰਹੇ, ਪਿਆਰ ਸਹਿਤ ਅਦਬ ਸਹਿਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਤਨਾ ਵੀ ਦੁੱਖ ਹੈ ਉਹ ਵਿਛੋੜੇ ਦੇ ਕਾਰਨ ਪੈਦਾ ਹੁੰਦਾ, ਕਿਉਂਕਿ ਜੋ ਕੁਝ ਮਨੁੱਖ ਦੇ ਕੋਲ ਕੱਲ੍ਹ ਨਹੀਂ ਸੀ ਅੱਜ ਨਾ ਹੋਵੇ ਉਸ ਤੋਂ ਬਿਨਾਂ ਸਰ ਸਕਦਾ, ਗੁਜ਼ਾਰਾ ਹੋ ਸਕਦਾ, ਪਰ ਜੋ ਕੱਲ੍ਹ ਸੀ ਅੱਜ ਨਹੀਂ ਹੈ। ਕਈ ਵਾਰ ਉਹਦਾ ਵਿਛੋੜਾ ਹਿਰਦੇ ਨੂੰ ਤੜਪਾ ਕੇ ਰੱਖ ਦਿੰਦਾ ਹੈ। ਤੜਫਿਆ ਹੋਇਆ ਹਿਰਦਾ ਫਿਰ ਮਿਲਣ ਵਾਸਤੇ ਜਾਚਨਾ ਕਰਦਾ। ਭਗਤ ਰਵਿਦਾਸ ਜੀ ਨੇ ਇਸ ਪਾਵਨ ਗੁਰ ਸ਼ਬਦ ਦੇ ਦੁਆਰਾ ਜਗਿਆਸੂ ਰੂਪ ਵਿੱਚ ਪਰਮੇਸ਼ਰ ਦੇ ਅੱਗੇ ਇਹੀ ਬੇਨਤੀ ਕੀਤੀ ਹੈ, ਹੇ ਮਾਲਕ ਤੂੰ ਸਾਡਾ ਜੀਵਨ ਹੈ, ਤੂੰ ਸਾਡਾ ਆਧਾਰ ਹੈ, ਤੇਰੇ ਤੋਂ ਬਿਨਾਂ ਸਾਡੀ ਕੋਈ ਹਸਤੀ ਨਹੀਂ, ਇਸ ਕਰਕੇ ਇਹ ਜੀਵ ਆਪਣੇ ਸੰਸਕਾਰਾਂ ਕਰਕੇ ਬਹੁਤ ਲੰਮੇ ਸਮੇਂ ਤੋਂ ਤੁਹਾਡੇ ਤੋਂ ਵਿਛੜਿਆ, ਵਿਛੜ ਕੇ ਜੋਨਾਂ ਵਿੱਚ ਭਟਕ ਰਿਹਾ ਹੈ, ਸ਼ਾਹੋਂ ਵਿਛੜਿਆ ਵਣਜਾਰਾ, ਕਿਰਪਾ ਕਰੋ ਕਿ ਬਹੁਤ ਲੰਮੀ ਦੂਰੀ ਵੱਖ ਵੱਖ ਪੜਾਵਾਂ ਤੋਂ ਵੱਖ ਵੱਖ ਜਨਮਾਂ ਵਿੱਚ ਭਟਕਣ ਤੋਂ ਬਾਅਦ ਮਨੁੱਖਾ ਜੀਵਨ ਇਸ ਨੂੰ ਪ੍ਰਾਪਤ ਹੋਇਆ, ਹੁਣ ਕਿਰਪਾ ਕਰੋ ਮਨੁੱਖਾ ਜੀਵਨ ਦਾ ਜੋ ਮਨੋਰਥ ਹੈ ਇਹਦੇ ਮੁਤਾਬਕ ਤੁਸੀਂ ਆਪਣੇ ਦਰਸ਼ਨ ਬਖਸ਼ਿਸ਼ ਕਰਕੇ ਇਸ ਨੂੰ ਨਿਵਾਜੋ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ। ਮਹਾਂਪੁਰਖ ਭਗਤ ਭਾਵੇਂ ਕਿਸੇ ਦੇ ਪ੍ਰਥਾਏ ਕੁਝ ਕਹਿਣ, ਚਾਹੇ ਆਪਣੇ ਆਪ ਤੇ ਟੁਕਾ ਕੇ ਗੱਲ ਕਰਨ, ਉਹ ਸਿੱਖਿਆ ਸਾਰੇ ਸੰਸਾਰ ਲਈ ਸਾਂਝੀ ਹੁੰਦੀ ਹੈ। ਪ੍ਰਭੂ ਭਗਤ ਪਰਮਾਤਮਾ ਨਾਲ ਇੱਕ ਮਿੱਕ ਨੇ, ਸਦਾ ਹੀ ਉਨ੍ਹਾਂ ਨੂੰ ਪਰਮਾਤਮਾ ਦੇ ਦਰਸ਼ਨ ਹੁੰਦੇ ਨੇ। ਉਹ ਪਰਮੇਸ਼ਰ ਨਾਲ ਇਵੇਂ ਓਤ ਪੋਤ ਨੇ ਜਿਵੇਂ ਭਗਤ ਰਵਿਦਾਸ ਜੀ ਨੇ ਜ਼ਿਕਰ ਕੀਤਾ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਉਹ ਪਰਮਾਤਮਾ ਨਾਲ ਇੰਨਾ ਪ੍ਰੇਮ ਕਰਦੇ ਨੇ, ਆਖਦੇ ਨੇ ਜੋ ਤੁਮ ਗਿਰਵਰ ਤਉ ਹਮ ਮੋਰਾ, ਜੋ ਤੁਮ ਚੰਦ ਹਮ ਭਏ ਹੈ ਚਕੋਰਾ, ਜੋ ਤੁਮ ਤੀਰ ਤਉ ਹਮ ਜਾਤੀ, ਜੋ ਤੁਮ ਦੀਵਰਾ ਤਉ ਹਮ ਬਾਤੀ। ਹੇ ਪ੍ਰਭੂ, ਜਿਸ ਤਰ੍ਹਾਂ ਦਾ ਤੇਰਾ ਰੂਪ ਹੋਵੇਗਾ ਅਸੀਂ ਉਸੇ ਤਰ੍ਹਾਂ ਹੀ ਤੈਨੂੰ ਪ੍ਰੇਮ ਕਰਕੇ ਰਝਾ ਲਵਾਂਗੇ, ਕਿਉਂਕਿ ਤੇਰੇ ਤੋਂ ਬਿਨਾਂ ਇੱਕ ਪਲ ਵੀ ਇੱਕ ਖਿੰਨ ਵੀ ਅਸੀਂ ਰਹਿ ਨਹੀਂ ਸਕਦੇ, ਸਾਡਾ ਗੁਜ਼ਾਰਾ ਨਹੀਂ ਹੋ ਸਕਦਾ। ਤੁਰਕੀ ਬਾਣੀ ਅੰਦਰ ਵੀ ਨਿਰਣਾ ਦਿੱਤਾ ਗਿਆ, ਇੱਕ ਤਿਲ ਪਿਆਰਾ ਵਿਸਰੈ ਰੋਗ ਵੱਡਾ ਮਨ ਮਾਹੇ, ਵਿਛੋੜਾ ਸੁਣੇ ਦੁੱਖ ਵਿਣ ਡਿੱਠੇ ਮਰਿਓਦ, ਬਾਜ ਪਿਆਰੇ ਆਪਣੇ ਬਿਰਹੀ ਨਾ ਤਿਰੋਂਦ। ਜਿਵੇਂ ਦੁਨਿਆਵੀ ਤੌਰ ਤੇ ਜੋ ਕੁਝ ਪ੍ਰਚਲਿਤ ਸੀ ਸਤਿਗੁਰਾਂ ਨੇ ਪ੍ਰਭੂ ਭਗਤਾਂ ਨੇ ਉਹਦਾ ਦ੍ਰਿਸ਼ਟਾਂਤ ਵਰਤਿਆ। ਆਮ ਕਰਕੇ ਇਹ ਕਿਹਾ ਜਾਂਦਾ ਵੀ ਸੱਪ ਦਾ ਜਿਹੜਾ ਡੰਗ ਹੈ, ਸੱਪ ਦੀ ਜਿਹੜੀ ਜ਼ਹਿਰ ਹੈ, ਉਹ ਗਰੜ ਮੰਤਰ ਦੇ ਨਾਲ ਉਤਰਦੀ ਹੈ। ਸਤਿਗੁਰਾਂ ਨੇ ਇਹ ਵੀ ਦ੍ਰਿਸ਼ਟਾਂਤ ਵਰਤਿਆ ਕਿ ਪ੍ਰਭੂ ਵਿਛੋੜੇ ਦੀ ਜਿਹੜੀ ਪੀੜਾ ਹੈ, ਜਿਹੜੀ ਬਿਰਹੋਂ ਦੀ ਤੜਫ ਹੈ, ਉਹ ਇਵੇਂ ਆ ਜਿਵੇਂ ਬਹੁਤ ਜ਼ਹਿਰੀਲੇ ਸੱਪ ਨੇ ਡੰਗ ਮਾਰਿਆ ਹੋਵੇ। ਹੋਰ ਕਈ ਯਤਨ ਕਰਕੇ ਵੇਖ ਲਏ ਨੇ, ਪਰ ਜਿਵੇਂ ਗਰੜ ਮੰਤਰ ਤੋਂ ਬਿਨਾਂ ਉਹ ਜ਼ਹਿਰ ਨਹੀਂ ਉਤਰਦੀ, ਹੈ ਪ੍ਰਭੂ ਤੁਹਾਡੇ ਮਿਲਾਪ ਤੋਂ ਬਿਨਾਂ ਇਹ ਵਿਛੋੜੇ ਦਾ ਡੰਗ, ਇਹ ਵਿਛੋੜਾ ਰੂਪੀ ਸੱਪ, ਇਹ ਦੂਰ ਕਿਵੇਂ ਹੋਵੇ। ਕਬੀਰ, ਬਿਰਹੋ ਭਯੰਗਮ ਮਨ ਵਸੈ, ਮੰਤ ਨ ਮਾਨੈ ਕੋਏ, ਰਾਮ ਬਿਯੋਗੀ ਨਾ ਜੀਐ, ਜੀਐ ਤਾਂ ਬੌਰਾ ਹੋਏ। ਇਹ ਅਟਲ ਸੱਚਾਈ ਹੈ ਕਿ ਮਿਲਾਪ ਦਾ ਬੀਜ ਵਿਛੋੜੇ ਦੇ ਵੱਤਰ ਵਿੱਚ ਹੀ ਉੱਗਦਾ ਵੱਧਦਾ ਫੁੱਲਦਾ, ਪਰ ਜਦੋਂ ਪ੍ਰਭੂ ਨਾਲੋਂ ਪਏ ਹੋਏ ਵਿਛੋੜੇ ਦਾ ਅਹਿਸਾਸ ਹੋ ਜਾਵੇ, ਜਦੋਂ ਇਸ ਗੱਲ ਨੂੰ ਆਪਾਂ ਸਮਝ ਲਈਏ ਕਿ ਅਸੀਂ ਪਰਮੇਸ਼ਰ ਤੋਂ ਵਿਛੜ ਕੇ ਵੱਖ ਵੱਖ ਜੂਨਾਂ ਵਿੱਚ ਭਟਕ ਰਹੇ ਹਾਂ, ਉਹਦਾ ਕਾਰਨ ਵੀ ਸਤਿਗੁਰਾਂ ਨੇ ਸਾਨੂੰ ਦੱਸਿਆ। ਭਗਤ ਧੰਨਾ ਜੀ ਦੇ ਬਚਨ ਅਸੀਂ ਪੜ੍ਹਦੇ ਹਾਂ ਕਿ ਮਨੁੱਖ ਨੂੰ ਜਦੋਂ ਬਿਖ ਫਲ ਮਿੱਠੇ ਲੱਗੇ, ਇਹ ਪਰਮੇਸ਼ਰ ਦੇ ਨਾਮ ਰੂਪੀ ਅੰਮ੍ਰਿਤ ਨਾਲੋਂ ਟੁੱਟ ਗਿਆ, ਉਹ ਬਿਖ ਫਲ ਹੀ ਇਹਨੂੰ ਵੱਖ ਵੱਖ ਜਨਮਾਂ ਵਿੱਚ ਭਟਕਾਉਣ ਦਾ ਸਬੱਬ ਬਣਦੇ ਨੇ। ਇਹਨੇ ਤਾਂ ਪਰਮੇਸ਼ਰ ਨਾਲ ਪ੍ਰੀਤ ਕਰਨੀ ਸੀ, ਪਰ ਪਰਮੇਸ਼ਰ ਦੇ ਸ਼ੁਭ ਗੁਣਾਂ ਨਾਲੋਂ ਪ੍ਰੀਤ ਤੋੜ ਕੇ ਇਹਦੀ ਪ੍ਰੀਤ ਹੋਰ ਥਾਵਾਂ ਤੇ ਜੁੜ ਗਈ। ਜਨਮ ਮਰਨ ਦਾ ਜਿਹੜਾ ਤਾਣਾ ਸੀ ਉਹ ਇਵੇਂ ਉਲਝਿਆ ਰਿਹਾ। ਭਗਤ ਧੰਨਾ ਜੀ ਦੇ ਬਚਨ ਅਸੀਂ ਪੜ੍ਹਦੇ ਹਾਂ, ਬਿਖ ਫਲ ਮੀਠ ਲੱਗੇ ਮਨ ਬੌਰੇ, ਚਾਰ ਵਿਚਾਰ ਨਾ ਜਾਣਿਆ। ਚਾਰ ਵਿਚਾਰ ਦਾ ਅਰਥ ਹੁੰਦਾ ਚੰਗਾ ਤੇ ਮਾੜਾ, ਸਰ ਅਪਸਰ, ਗੁਣ ਅਵਗੁਣ, ਅੰਮ੍ਰਿਤ ਜ਼ਹਿਰ, ਇਹਦਾ ਅਸੀਂ ਨਿਰਣਾ ਹੀ ਨਾ ਕਰ ਸਕੇ, ਸਾਨੂੰ ਚੰਗੇ ਮਾੜੇ ਦੀ ਪਹਿਚਾਣ ਹੀ ਨਾ ਆਈ। ਬਿਖ ਫਲ ਮੀਠ ਲੱਗੇ ਮਨ ਬੌਰੇ, ਚਾਰ ਵਿਚਾਰ ਨਾ ਜਾਣਿਆ, ਗੁਣ ਤੇ ਪ੍ਰੀਤ ਵੱਡੀ ਅਨ ਭਾਂਤੀ, ਜਨਮ ਮਰਨ ਫਿਰ ਤਾਨਿਆ। ਇਹ ਜਨਮ ਮਰਨ ਦੀ ਤਾਣੀ ਉਲਝੀ ਰਹੀ, ਜੰਮਦੇ ਰਹੇ, ਮਰਦੇ ਰਹੇ, ਤੈਥੋਂ ਵਿਛੜ ਕੇ ਕਈ ਜੂਨਾਂ ਵਿੱਚ ਭਟਕਦੇ ਰਹੇ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਹੇ ਪ੍ਰਭੂ, ਸਭ ਤੋਂ ਵੱਡਾ ਜਿਹੜਾ ਦੁੱਖ ਹੈ ਉਹ ਤੁਹਾਡੇ ਵਿਛੋੜੇ ਦਾ ਹੀ ਹੈ। ਚਾਰ ਪ੍ਰਕਾਰ ਦੇ ਦੁੱਖ ਜਿਹੜੇ ਨੇ ਪਾਵਨ ਬਾਣੀ ਵਿੱਚ ਦੱਸੇ, ਸਭ ਤੋਂ ਵੱਡਾ ਦੁੱਖ, ਸਭ ਤੋਂ ਪਹਿਲਾ ਦੁੱਖ ਵਿਛੋੜੇ ਦਾ ਹੀ ਦੱਸਿਆ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮ ਦੂਤ, ਇੱਕ ਦੁੱਖ ਰੋਗ ਲੱਗੈ ਤਨ ਧਾਏ। ਪਰਮਾਤਮਾ ਤੋਂ ਵਿਛੜ ਕੇ ਹੀ ਅਸੀਂ ਦੁਖੀ ਹੋ ਰਹੇ ਹਾਂ, ਤੇ ਸੁੱਖ ਦਾ ਇੱਕੋ ਇੱਕ ਸਾਧਨ ਹੈ ਕਿ ਸਾਨੂੰ ਪਰਮਾਤਮਾ ਦਾ ਮਿਲਾਪ ਹੋ ਜਾਵੇ, ਅਸੀਂ ਉਹਦੀ ਰਜ਼ਾ ਵਿੱਚ ਤੁਰ ਪਈਏ, ਕਿਉਂਕਿ ਉਹਦੇ ਤੋਂ ਵਿਛੜ ਕੇ ਸਾਡੀ ਹਾਲਤ ਹੈ। ਜੀੜਾ ਅਗਨ ਬਰਾਬਰ ਤਪੈ, ਭੀਤਰ ਵੱਗੈ ਕਾਤੀ, ਪ੍ਰਣਵਤ ਨਾਨਕ ਹੁਕਮ ਪਛਾਣੈ, ਸੁੱਖ ਹੋਵੈ ਦਿਨ ਰਾਤੀ। ਜਦੋਂ ਉਹਦੀ ਰਜ਼ਾ ਵਿੱਚ ਤੁਰ ਪਵਾਂਗੇ, ਉਹਦੇ ਨਾਲ ਜੁੜਾਂਗੇ, ਉਹਦੀ ਸਿਫਤ ਸਲਾਹ ਕਰਾਂਗੇ, ਤੇ ਸੱਚਮੁੱਚ ਸਾਡੇ ਜੀਵਨ ਵਿੱਚ ਉਹ ਅਵਿਨਾਸ਼ੀ ਸੁੱਖ ਪ੍ਰਵੇਸ਼ ਕਰ ਜਾਵੇਗਾ। ਹੁਣ ਪ੍ਰਭੂ ਭਗਤਾਂ ਨੇ ਇੱਕ ਸੁਰ ਵਿੱਚ ਆ ਕੇ ਸਾਨੂੰ ਸਾਰਿਆਂ ਨੂੰ ਪ੍ਰੇਰਨਾ ਕੀਤੀ ਹੈ ਕਿ ਜਦੋਂ ਤੱਕ ਪਰਮਾਤਮਾ ਦਾ ਮਿਲਾਪ ਨਹੀਂ ਹੁੰਦਾ, ਉਦੋਂ ਤੱਕ ਮਨੁੱਖਾ ਜੀਵਨ ਦੀ ਜਿਹੜੀ ਸਫਲਤਾ ਹੈ ਉਹ ਸਾਨੂੰ ਪ੍ਰਾਪਤ ਨਹੀਂ ਹੋਵੇਗੀ। ਜਿਵੇਂ ਦੁਨਿਆਵੀ ਤੌਰ ਤੇ ਮੰਨਿਆ ਜਾਂਦਾ ਵੀ ਕਿਸੇ ਮਨੁੱਖ ਦੇ ਕੋਲ ਰੋਟੀ ਕੱਪੜਾ ਮਕਾਨ ਹੋਵੇ ਉਹ ਰਹਿ ਸਕਦਾ, ਪਰ ਸਤਿਗੁਰਾਂ ਨੇ ਇਸ ਤੋਂ ਵੀ ਉੱਪਰ ਉੱਠ ਕੇ ਕਿਹਾ, ਹੇ ਪ੍ਰਭੂ, ਜੇ ਇਹ ਤਿੰਨੇ ਵਸਤੂਆਂ ਮੇਰੇ ਕੋਲ ਹੋਣ ਪਰ ਮੇਰੇ ਕੋਲ ਤੇਰੀ ਯਾਦ ਨਾ ਹੋਵੇ, ਮੇਰੇ ਕੋਲ ਤੇਰੀ ਬੰਦਗੀ ਨਾ ਹੋਵੇ, ਮੇਰੇ ਕੋਲ ਤੇਰਾ ਸਿਮਰਨ ਨਾ ਹੋਵੇ, ਮੈਂ ਨਹੀਂ ਰਹਿ ਸਕਦਾ। ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾ ਹੀ ਥਾਉ। ਦੁਨਿਆਵੀ ਤੌਰ ਤੇ ਅਸੀਂ ਵੇਖਦੇ ਹਾਂ ਜਦੋਂ ਕਿਸੇ ਦਾ ਵਿਛੋੜਾ ਪੈਂਦਾ, ਵਿਛੋੜਾ ਭਾਵੇਂ ਧਨ ਦਾ ਹੋਵੇ, ਪਰਿਵਾਰ ਦਾ ਹੋਵੇ, ਮਿੱਤਰ ਸੱਜਣ ਦਾ ਹੋਵੇ, ਜਿਸ ਦਾ ਵੀ ਵਿਛੋੜਾ ਹੋਵੇ, ਜਦੋਂ ਤੱਕ ਉਹਦਾ ਮਿਲਾਪ ਨਹੀਂ ਹੁੰਦਾ, ਮਨੁੱਖ ਦੀ ਜ਼ਿੰਦਗੀ ਵਿੱਚ ਟਿਕਾ ਨਹੀਂ ਆਉਂਦਾ। ਦੁਨਿਆਵੀ ਤੌਰ ਤੇ ਅਸੀਂ ਇੱਕ ਦੂਜੇ ਤੋਂ ਪੁੱਛਦੇ ਫਿਰਦੇ ਹਾਂ, ਇਸੇ ਤਰ੍ਹਾਂ ਅਧਿਆਤਮਕ ਖੇਤਰ ਵਿੱਚ ਵੀ ਪ੍ਰਭੂ ਪਿਆਰੇ ਆਖਦੇ ਨੇ, ਮੇਰੇ ਸੁੰਦਰ ਕਹੋ ਮਿਲੈ ਕਿਤ ਗਲੀ, ਹਰ ਕੇ ਸੰਤ ਬਤਾਵੋ ਮਾਰਗ, ਹਮ ਪੀਛੇ ਲਾਗ ਚਲੀ, ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹਾਂ ਤਿਸ ਪੈ ਆਪ ਵਿਚਾਈ। ਦੁਨਿਆਵੀ ਤੌਰ ਤੇ ਔਸੀਆਂ ਪਾਈਆਂ ਜਾਂਦੀਆਂ ਨੇ, ਬਨੇਰੇ ਤੇ ਬੈਠੇ ਕਾਂ ਨੂੰ ਉਡਾ ਕੇ ਇਹ ਕਿਹਾ ਜਾਂਦਾ ਕਿ ਤੂੰ ਸਾਡੇ ਪਿਆਰੇ ਦੀ ਖਬਰ ਲਿਆ ਕੇ ਦੇ, ਅਧਿਆਤਮਿਕ ਤੌਰ ਤੇ ਵੀ ਪ੍ਰਭੂ ਪਿਆਰੇ ਆਖਦੇ ਨੇ, ਉੱਡੋ ਨਾ ਕਾਗਾ ਕਾਰੇ, ਬੇਗ ਮਲੀਜੈ ਆਪਣੇ ਰਾਮ ਪਿਆਰੇ, ਮੰਦਰ ਚਰਕੈ ਪੰਥ ਨਿਹਾਰੋ। ਸਾਹਿਬ ਕਹਿੰਦੇ ਮੈਂ ਕੋਠੀ ਦੀ ਛੱਤ ਤੇ ਖੜੋ ਕੇ ਰਾਹ ਵੇਖ ਰਿਹਾ ਕਿ ਕਦੋਂ ਮੇਰਾ ਪਿਆਰਾ ਆਵੇ, ਕਦੋਂ ਮੇਰਾ ਉਹਦੇ ਨਾਲ ਮਿਲਾਪ ਹੋਵੇ, ਕਿਉਂਕਿ ਉਸ ਦੇ ਵਿਛੋੜੇ ਦੇ ਕਾਰਨ ਹੀ ਜੀਵ ਦੁਖੀ ਹੈ। ਤੇ ਜਦੋਂ ਇਹ ਕਾਰਨ ਸਮਝ ਆ ਜਾਵੇ ਫਿਰ ਅੰਦਰ ਇੱਕ ਪ੍ਰੇਮ ਦਾ ਉਛਾਲਾ ਆਉਂਦਾ, ਉਮਕਿਓ ਹੀ ਉਹ ਮਿਲਣ ਪ੍ਰਭ ਤਾਈ। ਹੁਣ ਦੁਨਿਆਵੀ ਤੌਰ ਤੇ ਸੰਸਾਰੀ ਜੀਵ ਵੀ ਪਰਮੇਸ਼ਰ ਤੋਂ ਵਿਛੜੇ ਨੇ ਤੇ ਪ੍ਰਭੂ ਪਿਆਰਿਆਂ ਨੇ ਵੀ ਇਸ ਵਿਛੋੜੇ ਦਾ ਜ਼ਿਕਰ ਕੀਤਾ, ਪਰ ਦੋਵਾਂ ਵਿੱਚ ਅੰਤਰ ਹੈ ਕਿ ਅਸੀਂ ਪਰਮੇਸ਼ਰ ਤੋਂ ਵਿਛੜੇ ਹਾਂ ਪਰ ਸਾਨੂੰ ਵਿਛੋੜੇ ਦਾ ਅਹਿਸਾਸ ਨਹੀਂ, ਸਾਨੂੰ ਮਿਲਣ ਦੀ ਲੋਚਾ ਨਹੀਂ, ਸਾਡੇ ਅੰਦਰ ਪ੍ਰੇਮ ਦਾ ਉਮਾਹ ਨਹੀਂ, ਸਾਡੇ ਅੰਦਰ ਪ੍ਰੇਮ ਦੀ ਅਣਹੋਂਦ ਹੈ। ਪਰ ਪ੍ਰਭੂ ਪਿਆਰਿਆਂ ਦੇ ਅੰਦਰ ਇੱਕ ਪ੍ਰੇਮਾ ਭਗਤੀ ਹੈ, ਉਹਨਾਂ ਦੇ ਅੰਦਰ ਪ੍ਰੇਮ ਉਛਾਲੇ ਖਾਂਦਾ। ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ, ਹੁਣ ਕਦ ਮਿਲੀ ਹੈ ਪ੍ਰੇ ਤੁਧ ਭਗਵੰਤਾ। ਹੇ ਮੇਰੇ ਪਿਆਰੇ ਪ੍ਰਭੂ, ਹੁਣ ਕਦੋਂ ਤੁਹਾਡਾ ਮਿਲਾਪ ਹੋਵੇਗਾ, ਤੁਸੀਂ ਕਿਰਪਾ ਕਰੋ, ਸਾਨੂੰ ਆਪਣਾ ਮਿਲਾਪ ਬਖਸ਼ਿਸ਼ ਕਰੋ। ਭਗਤ ਰਵਿਦਾਸ ਜੀ ਨੇ ਇਸ ਪਾਵਨ ਗੁਰ ਸ਼ਬਦ ਦੇ ਵਿੱਚ ਜੋ ਰਹਾਉ ਵਾਲਾ ਬੰਦ ਹੈ, ਜਿੱਥੇ ਉਹ ਪਰਮੇਸ਼ਰ ਤੋਂ ਬਲਹਾਰ ਜਾਂਦੇ ਨੇ, ਹਉ ਬਲ ਬਲ ਜਾਉ ਰਮਈਆ ਕਾਰਨੇ। ਰਮਈਆ ਦਾ ਅਰਥ ਹੈ ਸੁੰਦਰ ਰਾਮ, ਪਰਮੇਸ਼ਰ ਜਿਹੜਾ ਰਮਿਆ ਹੋਇਆ ਸੰਸਾਰ ਵਿੱਚ, ਜਿਹੜਾ ਤ੍ਰੇਤੇ ਤੋਂ ਵੀ ਪਹਿਲਾਂ ਹੈ, ਜਿਹੜਾ ਚਾਰੇ ਯੁੱਗਾਂ ਵਿੱਚ ਹੈ, ਯੁੱਗਾਂ ਤੋਂ ਪਹਿਲਾਂ ਵੀ ਹੈ, ਜਿਹੜਾ ਜਿਹਦੀ ਰਚਨਾ ਵਿੱਚ ਹੋਰ ਕੇਤੇ ਰਾਮ ਰਵਾਲ, ਪਤਾ ਨਹੀਂ ਕਿੰਨੇ ਕੁ ਰਾਮ ਹੋਏ ਨੇ ਤੇ ਕਿੰਨੇ ਕੁ ਹੋਣੇ ਨੇ। ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਤੂਹੇ। ਸਭ ਕਹਿੰਦੇ ਜਦੋਂ ਵੀ ਰਸਨਾ ਤੋਂ ਰਾਮ ਕਵੋ ਤੇ ਕਿਸੇ ਇੱਕ ਵਿਅਕਤੀ ਵੱਲ ਧਿਆਨ ਨਾ ਜਾਵੇ, ਕਿਸੇ ਇੱਕ ਖੇਤਰ ਦੇ ਮਾਲਕ ਵੱਲ ਧਿਆਨ ਨਾ ਜਾਵੇ, ਉਹ ਰਾਮ ਹੈ ਜਿਹੜਾ ਸਮੁੱਚੀ ਮਾਨਵਤਾ ਵਿੱਚ ਰਮਿਆ ਹੋਇਆ, ਜਿਹਦਾ ਸਾਰੀ ਸ੍ਰਿਸ਼ਟੀ ਤੇ ਰਾਜ ਹੈ, ਜਿਹਦਾ ਰਾਜ ਜੁਗੋ ਜੁਗ ਅਟਲ ਹੈ, ਜਿਹਨੂੰ ਜਨਮ ਲੈਣ ਲਈ ਮਾਂ ਦੀ ਲੋੜ ਨਹੀਂ ਪੈਂਦੀ, ਪਿਤਾ ਦੀ ਲੋੜ ਨਹੀਂ ਪੈਂਦੀ, ਸੰਕਟ ਨਹੀਂ ਪਰੈ ਜੋ ਨਹੀਂ ਆਵੈ, ਨਾਮ ਨਿਰੰਜਨ ਜਾਂਕੂਰੇ। ਉਹ ਪ੍ਰਭੂ ਬੜਾ ਸੁੰਦਰ ਹੈ ਤੇ ਸਾਹਿਬ ਕਹਿੰਦੇ ਮੈਂ ਉਹਦੇ ਤੋਂ ਵਾਰ ਵਾਰ ਵਾਰਨੇ ਬਲਹਾਰਨੇ ਜਾਂਦਾ ਹਾਂ। ਬਲ ਤਿਸ ਬਾਪੈ ਜਿਨ ਹੋ ਜਾਇਆ, ਮੈਂ ਉਸ ਬਾਪੂ ਤੋਂ ਉਸ ਪ੍ਰਭੂ ਤੋਂ ਬਲਹਾਰ ਜਾਵਾਂ ਜਿਹਦੇ ਘਰ ਮੇਰਾ ਭਗਤ ਰੂਪ ਵਿੱਚ ਜਨਮ ਹੋਇਆ ਹੈ। ਜਿਵੇਂ ਦੁਨਿਆਵੀ ਤੌਰ ਤੇ ਜਨਮ ਹੋਵੇ ਤੇ ਸਾਡੇ ਮਾਤਾ ਪਿਤਾ ਹੁੰਦੇ ਨੇ, ਇਸੇ ਤਰ੍ਹਾਂ ਸਿਧਾਂਤਕ ਤੌਰ ਤੇ ਜਨਮ ਹੋਵੇ ਤੇ ਧਾਰਮਿਕ ਪਿਤਾ ਗੁਰੂ ਗੋਬਿੰਦ ਸਿੰਘ ਜੀ, ਧਾਰਮਿਕ ਮਾਤਾ ਮਾਤਾ ਸਾਹਿਬ ਕੌਰ, ਸਤਿਗੁਰ ਕੈ ਜਨਮੈ ਗਵਨ ਮਟਾਇਆ, ਮਾਂ ਦੀ ਕੁੱਖ ਵਿੱਚੋਂ ਜਨਮ ਲਿਆ ਤੇ ਅੰਤ ਸਾਡਾ ਧਰਤੀ ਦੀ ਕੁੱਖ ਹੋਵੇਗਾ। ਪਰ ਜਦੋਂ ਪਰਮੇਸ਼ੁਰ ਦੇ ਘਰ ਗੁਰੂ ਦੇ ਘਰ ਜਨਮ ਹੋ ਜਾਂਦਾ ਸਿੱਖ ਰੂਪ ਵਿੱਚ, ਭਗਤ ਰੂਪ ਵਿੱਚ, ਤੇ ਸਰੀਰ ਦਾ ਅੰਤ ਭਾਵੇਂ ਧਰਤੀ ਦੀ ਕੁੱਖ ਹੈ ਪਰ ਸਾਡੀ ਆਤਮਾ ਦਾ ਅੰਤ ਸੱਚਖੰਡ ਹੋਵੇਗਾ। ਇਸ ਕਰਕੇ ਸਤਿਗੁਰ ਕੈ ਜਨਮੈ ਗਵਨ ਮਟਾਇਆ, ਮਾਤਾ ਪਿਤਾ ਨੇ ਜਨਮ ਦਿੱਤਾ ਤੇ ਗਵਨ ਨਹੀਂ ਮਿਟਿਆ, ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ। ਜਿਸ ਦਿਨ ਸਤਿਗੁਰੂ ਦੇ ਘਰ ਜਨਮ ਹੋ ਗਿਆ, ਅਸੀਂ ਸਿੱਖ ਬਣ ਗਏ, ਸਾਡੇ ਮਾਤਾ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਾਤਾ ਸਾਹਿਬ ਕੌਰ ਬਣ ਗਏ ਵਾਸੀ, ਅਸੀਂ ਆਨੰਦਪੁਰ ਸਾਹਿਬ ਦੇ ਜਨਮ, ਸਾਡਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦਾ, ਸੱਚਮੁੱਚ ਉਸ ਦਿਨ ਸਾਡਾ ਜਨਮ ਮਰਨ ਮਿਟ ਜਾਵੇਗਾ। ਇਵੇਂ ਪ੍ਰਭੂ ਭਗਤ ਜਦੋਂ ਪਰਮੇਸ਼ੁਰ ਦੇ ਨਾਲ ਜੁੜਦੇ ਨੇ, ਭਗਤ ਰੂਪ ਵਿੱਚ ਉਹਨਾਂ ਦਾ ਜਨਮ ਹੁੰਦਾ, ਇੱਕ ਮਾਤਾ ਪਿਤਾ ਨੇ ਜਨਮ ਦਿੱਤਾ ਤੇ ਪੁੱਤਰ ਧੀਆਂ ਅਖਵਾਏ, ਇੱਕ ਪਰਮੇਸ਼ੁਰ ਦੇ ਨਾਲ ਜੁੜ ਕੇ ਪਰਮੇਸ਼ੁਰ ਦੇ ਸਿਧਾਂਤ ਵਿੱਚੋਂ ਜਨਮ ਹੋਇਆ ਤੇ ਭਗਤ ਬਣ ਗਏ, ਬ੍ਰਹਮ ਗਿਆਨੀ ਬਣ ਗਏ। ਕਹਿਣ ਲੱਗੇ ਹੇ ਮਾਲਕ, ਤੂੰ ਸਾਡਾ ਪਿਤਾ ਹੈ, ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਇਸ ਲਈ ਤੇਰੇ ਤੋਂ ਬਲਹਾਰ, ਬਲ ਤਿਸ ਬਾਪੈ ਜਿਨ ਹੋ ਜਾਇਆ। ਜਗਤ ਗੁਰੂ ਨਾਨਕ ਸਾਹਿਬ ਜੀ, ਜਿਨ੍ਹਾਂ ਦਾ 550 ਸਾਲਾ ਆਪਾਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ,
ਉਹ ਵੀ ਜਦੋਂ ਕੁਦਰਤ ਵੱਲ ਵੇਖਦੇ ਨੇ ਤੇ ਬਲਹਾਰ ਜਾਂਦੇ ਨੇ ਕਾਦਰ ਤੋਂ, ਹੇ ਮਾਲਕ ਤੇਰੀ ਰਚਨਾ ਇੰਨੀ ਬੇਅੰਤ ਹੈ। ਸੱਚਮੁੱਚ ਜੇ ਕਿਤੇ ਸਤਿਗੁਰਾਂ ਦੇ ਸਿਧਾਂਤ ਨੂੰ ਆਪਾਂ ਸਮਝ ਲਈਏ, ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ, ਤੇ ਅਸੀਂ ਇਸ ਕੁਦਰਤ ਤੋਂ ਬਲਹਾਰ ਜਾਵਾਂਗੇ ਕਿਉਂਕਿ ਇਸ ਕੁਦਰਤ ਵਿੱਚ ਉਹ ਕਾਦਰ ਵੱਸਦਾ, ਉਹਦੇ ਤੋਂ ਬਲਹਾਰ ਵੀ ਉਹਨੇ ਆਪਣੀ ਕੁਦਰਤ ਸਾਜੀ ਤੇ ਕੁਦਰਤ ਵਿੱਚ ਨਿਵਾਸ ਰੱਖਿਆ। ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾਓ। ਕਹਿਣ ਲੱਗੇ ਮੈਂ ਉਹਦੇ ਤੋਂ ਬਲਹਾਰ ਜਾਣਾ, ਉਹਦੇ ਤੋਂ ਵਾਰ ਨੇ ਜਾਣਾ, ਇੱਕ ਵਾਰ ਨਹੀਂ ਵਾਰ ਨੇ ਬਲਹਾਰ ਨੇ ਲੱਖ ਬਰੀਆ ਲੱਖਾਂ ਵਾਰ ਬੇਅੰਤ ਵਾਰੀ ਮੈਂ ਉਹਦੇ ਤੋਂ ਬਲਹਾਰ ਜਾਵਾਂ, ਉਹਦੇ ਤੋਂ ਵਾਰ ਨੇ ਜਾਵਾਂ ਜਿਹਦੀਆਂ ਇੰਨੀਆਂ ਦਾਤਾਂ ਨੇ, ਜਿਹਦੀਆਂ ਇੰਨੀਆਂ ਬਖਸ਼ਿਸ਼ਾਂ ਨੇ। ਹਉ ਬਲ ਬਲ ਜਾਉ ਰਮਈਆ ਕਾਰਨੇ, ਹੇ ਸੋਹਣੇ ਰਮੇ ਹੋਏ ਪਰਮੇਸ਼ੁਰ, ਮੈਂ ਤੁਹਾਡੇ ਤੋਂ ਬਾਰ ਬਾਰ ਬਲਹਾਰ ਜਾਵਾਂ, ਕਾਰਨ ਕਵਨ ਅਬੋਲ, ਮੇਰੇ ਕੋਲ ਕੀ ਖਤਾ ਹੋ ਗਿਆ, ਮੇਰੇ ਕੋਲ ਕਿਹੜੀ ਭੁੱਲ ਹੋ ਗਈ, ਮੇਰੇ ਕੋਲ ਕਿਹੜੀ ਗਲਤੀ ਹੋ ਗਈ, ਕੀ ਕਾਰਨ ਹੈ ਕਿ ਤੁਸੀਂ ਸਾਇਲੈਂਟ ਹੋ, ਤੁਸੀਂ ਚੁੱਪ ਹੋ, ਤੁਸੀਂ ਮੇਰੇ ਨਾਲ ਬੋਲਦੇ ਕਿਉਂ ਨਹੀਂ। ਕਾਰਨ ਕਵਨ ਅਬੋਲ। ਹੁਣ ਅੱਜ ਤੱਕ ਕਦੀ ਅਸੀਂ ਐਵੇਂ ਅਰਦਾਸ ਕੀਤੀ ਹੈ? ਆਪਾਂ ਗਲ ਵਿੱਚ ਪੱਲਾ ਪਾ ਕੇ ਕਹਾਂਗੇ ਮਾਲਕ ਜੀ ਦੁੱਧ ਦਿਓ, ਪੁੱਤ ਦਿਓ, ਘਰ ਦਿਓ, ਨੌਕਰੀਆਂ ਦਿਓ, ਮੁਕੱਦਮਾ ਜਿੱਤਿਆ ਜਾਵੇ, ਪਰ ਕਦੇ ਇਹ ਤਰਲਾ ਲਿਆ ਹੋਵੇ ਕਿ ਮਾਲਕ ਕਦੋਂ ਤੋਂ ਤੁਹਾਡੇ ਤੋਂ ਵਿਛੜੇ ਹਾਂ, ਇਹ ਵਿਛੋੜਾ ਕਦੋਂ ਤੱਕ ਬਣਿਆ ਰਹੇਗਾ, ਕੀ ਕਾਰਨ ਹੈ ਕਿ ਤੁਸੀਂ ਸਾਨੂੰ ਮਿਲਦੇ ਨਹੀਂ, ਤੁਸੀਂ ਸਾਡੇ ਨਾਲ ਬੋਲਦੇ ਨਹੀਂ। ਆ ਘਰ ਵਿੱਚ ਕੋਈ ਧੀ ਪੁੱਤਰ ਨਾ ਬੋਲੇ ਤੇ ਆਪਾਂ ਤਰਲੇ ਕਰੀ ਜਾਂਦੇ ਹਾਂ ਵੀ ਤੂੰ ਕਿਉਂ ਨਹੀਂ ਬੋਲਦਾ, ਮਾਤਾ ਪਿਤਾ ਨਾ ਬੋਲੇ ਤੇ ਆਪਾਂ ਰੋਣ ਲੱਗ ਪੈਂਦੇ ਹਾਂ, ਭੈਣ ਭਰਾ ਨਾ ਬੋਲਣ ਤੇ ਸਾਡਾ ਚੇਤੀ ਨਹੀਂ ਲੱਗਦਾ, ਪਰ ਕਦੇ ਹਿਰਦੇ ਵਿੱਚੋਂ ਆਵਾਜ਼ ਆਈ ਹੈ ਵੀ ਕਾਰਨ ਕਵਨ ਅਬੋਲ, ਤੂੰ ਕਿਉਂ ਨਹੀਂ ਬੋਲਦਾ, ਤੂੰ ਸਾਡੇ ਨਾਲ ਕਿਉਂ ਨਹੀਂ ਗੱਲਬਾਤ ਕਰਦਾ, ਕਿਉਂ ਸਾਇਲੈਂਟ ਹੈ, ਕਿਉਂ ਚੁੱਪ ਹੈ, ਕਿਉਂ ਤੂੰ ਸਾਡੇ ਵੱਲ ਕੰਢ ਕੀਤੀ ਹੋਈ ਹੈ। ਭਗਤ ਕਬੀਰ ਸਾਹਿਬ ਤਾਂ ਇੱਥੇ ਤੱਕ ਵੀ ਕਹਿੰਦੇ ਨੇ ਕਿ ਮੇਰੇ ਸਰੀਰ ਤੇ ਆਰਾ ਚੱਲ ਜਾਵੇ, ਮੈਨੂੰ ਅੱਧ ਵਿਚਕਾਰੋਂ ਚੀਰ ਕੇ ਦੋ ਫਾੜ ਕਰ ਦਿਓ, ਮੈਂ ਉਹ ਪੀੜ ਸਹਾਰ ਸਕਦਾ, ਪਰ ਤੁਸੀਂ ਮੇਰੇ ਵੱਲ ਕੰਢ ਕਰ ਲਵੋ, ਮੂੰਹ ਨਾ ਕਰੋ, ਮੈਥੋਂ ਇਹ ਪੀੜ ਨਹੀਂ ਸਹਾਰੀ ਜਾਂਦੀ, ਕਿਉਂਕਿ ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬਿਨਤੀ ਮੇਰੀ, ਹਉ ਵਾਰੀ ਮੁੱਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਹੇ ਕੋ ਮਾਰੇ। ਤੂੰ ਆਪਣੀ ਕਰਵਟ ਕਰਕੇ ਮੈਨੂੰ ਕਿਉਂ ਮਾਰ ਰਿਹਾ, ਕਿਉਂਕਿ ਸਾਡਾ ਜੀਵਨ ਹੀ ਅਸਲ ਵਿੱਚ ਤੁਹਾਡਾ ਮਿਲਾਪ ਹੈ। ਅੰਦਰੋਂ ਤਰਲਾ ਲਿਆ ਭਗਤ ਰਵਿਦਾਸ ਜੀ ਨੇ, ਕਾਰਨ ਕਵਨ ਅਬੋਲ, ਸਗਲ ਭਵਨ ਕੇ ਨਾਇਕਾ ਇੱਕ ਛਿੰਨ ਦਰਸ ਦਿਖਾਏ ਜੀ। ਇੱਕ ਛਿੰਨ ਜਿੰਨਾ ਸਮਾਂ ਦਰਸ਼ਨ ਦੇ, ਅੰਦਰੋਂ ਅਰਦਾਸ ਹੁੰਦੀ ਆ ਸਗਲ ਗੁਣਾ ਕੇ ਦਾਤੇ ਸਵਾਮੀ, ਬਿਨੋ ਸੁਨੋ ਇੱਕ ਦੀਨਾ, ਦੇਹੋ ਦਰਸ ਨਾਨਕ ਬਲਹਾਰੀ, ਜੀੜਾ ਬਲ ਬਲ ਕੀਨਾ। ਤੇਰੇ ਤੋਂ ਅਸੀਂ ਆਪਣਾ ਜੀਵੜਾ ਵਾਰ ਵਾਰ ਬਲਹਾਰ ਕਰੀਏ, ਆਸ ਪਿਆਸੀ ਪਿਰਕੈ ਤਾਹੀ, ਜੋ ਚਾਤਰ ਕਬੂੰਦੇਰੇ, ਕਹੋ ਨਾਨਕ ਜੀੜਾ ਬਲਹਾਰੀ, ਦੇਹੋ ਦਰਸ ਪ੍ਰਭ ਮੇਰੇ, ਦੇਹੋ ਦਰਸ ਸੁਖ ਦਾਤਿਆ, ਮੈਂ ਗਲ ਵਿੱਚ ਲਹਿ ਮਿਲਾਏ ਜੀਓ। ਹਉ ਬਲ ਬਲ ਜਾਉ ਰਮਈਆ ਕਾਰਨੇ, ਕਾਰਨ ਕਵਨ ਅਬੋਲ, ਕੀ ਕਾਰਨ ਹੈ ਕਿ ਤੁਸੀਂ ਸਾਡੇ ਨਾਲ ਬੋਲਦੇ ਨਹੀਂ। ਸਾਹਿਬ ਕਹਿੰਦੇ ਦੁਨਿਆਵੀ ਤੌਰ ਤੇ ਕੋਈ ਬੰਦਾ ਸ਼ਾਮ ਨੂੰ 1000 ਰੁਪਈਆ ਕਮਾਉਂਦਾ, ਕੋਈ ਕਹਿੰਦਾ ਮੈਂ 1,00,000 ਰੁਪਈਆ ਕਮਾਇਆ, ਕੋਈ ਕਹਿੰਦਾ ਮੈਂ 1,00,00,000 ਕਮਾ ਲਏ। ਸਾਹਿਬ ਕਹਿੰਦੇ ਤੂੰ ਇੱਕ ਵਾਰ ਮੇਰੇ ਨਾਲ ਬੋਲ, ਬਸ ਤੂੰ ਮੈਨੂੰ ਆਵਾਜ਼ ਮਾਰ, ਇੱਕ ਵਾਰ ਤੂੰ ਕਹਿ ਦੇ ਤੂੰ ਕੁੰਨ ਰੇ। ਭਗਤ ਨਾਮਦੇਵ ਜੀ ਦੇ ਬਚਨ ਪੜ੍ਹਦੇ ਹੈ ਨਾ, ਪਿੰਦੀ ਉਬ ਕਲੇ ਸੰਸਾਰਾ, ਭਰਮ ਭਰਮ ਆਏ ਤੁਮਚੇ ਦੁਆਰਾ, ਤੂੰ ਕੁੰਨ ਰੇ, ਬਸ ਇੰਨਾ ਕਹਿ ਦੇ ਤੂੰ ਕੌਣ ਹੈ। ਕਹਿੰਦੇ ਮੈਂ ਜਵਾਬ ਦੇਵਾਂਗਾ, ਮੈਂ ਜੀ ਨਾਮਾ ਹੋ ਜੀ, ਆਲਾ ਤੇ ਨਿਵਾਰਨਾ ਜਮ ਕਾਰਨਾ, ਮੈਂ ਤੇਰਾ ਭਗਤ ਹਾਂ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜਦੋਂ ਮਾਲਕ ਦੇ ਨਾਲ ਜੁੜ ਕੇ ਗੁਣ ਗਾਉਂਦੇ ਨੇ, ਹੋ ਢਾਡੀ ਦਰ ਗੁਣ ਗਾਵਦਾ ਜੇ ਹਰ ਪ੍ਰਭਾਵੈ, ਪ੍ਰਭ ਮੇਰਾ ਥਿਰ ਤਾਵਰੀ, ਹੋਰ ਆਵੈ ਜਾਵੈ ਸੋ ਮੰਗਾਂ ਦਾਨ ਗੁਸਾਈਆਂ, ਜਿਤ ਭੁੱਖ ਲੈ ਜਾਵੈ ਅਰਦਾਸ ਹੁੰਦੀ ਪ੍ਰਭ ਜੀਓ, ਦੇਵੋ ਦਰਸ਼ਨ ਆਪਣਾ ਜਿਤ ਢਾਡੀ ਤ੍ਰਿਪਤਾਵੈ, ਅਰਦਾਸ ਸੁਣੀ ਦਾ ਤਾਰ ਪ੍ਰਭ ਢਾਡੀ ਕੋ ਮਹਿਲ ਬੁਲਾਵੈ। ਕਹਿੰਦੇ ਆਜੋ ਗੁਰੂ ਅਰਜਨ ਦੇਵ ਜੀ ਆਓ, ਜਦੋਂ ਪਰਮੇਸ਼ਵਰ ਨੇ ਅੰਦਰ ਆਉਣ ਲਈ ਕਿਹਾ ਤੇ ਕਹਿੰਦੇ ਮੰਗੋ ਕੀ ਮੰਗਣਾ ਹੈ? ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਨੇ, ਪ੍ਰਭ ਦੇਖਦਿਆਂ ਦੁੱਖ ਭੁੱਖ ਗਈ, ਢਾਡੀ ਕੋ ਮੰਗਣ ਚਿੱਤ ਨਾ ਆਵੇ। ਸਭੇ ਇੱਛਾ ਪੂਰੀਆਂ ਲੱਗ ਪ੍ਰਭ ਕਹਿ ਪਾਵੇ, ਹੋ ਨਿਰਗੁਣ ਢਾਡੀ ਬਖਸ਼ਣ ਪ੍ਰਪੁਰਖ ਵਧਾਵੇ। ਪ੍ਰਭੂ ਭਗਤ ਆਖਦੇ ਨੇ ਮੈਂ ਲੱਖ ਵੜੱਤੇ ਸਾਹਿਬਾ ਜੇ ਬਿੰਦ ਬੁਲਾਈਐ, ਇੱਕ ਬਿੰਦ ਕ ਜਿੰਨਾ ਸਮਾਂ, ਥੋੜਾ ਜਿਹਾ ਸਮਾਂ ਵੀ ਮੈਨੂੰ ਆਵਾਜ਼ ਮਾਰ, ਮੇਰੇ ਨਾਲ ਬੋਲ, ਕਿਉਂਕਿ ਕਾਰਨ ਕਵਨ ਬੋਲ, ਤੂੰ ਕਿਉਂ ਨਹੀਂ ਬੋਲਦਾ, ਕਿਉਂ ਚੁੱਪ ਹੈ, ਕਿਉਂ ਸਾਡੇ ਵੱਲ ਕੰਢ ਕੀਤੀ ਹੈ, ਸਾਡੇ ਵੱਲ ਮੁੱਖ ਫੇਰ, ਬਸ ਇੱਕ ਵਾਰ ਬੋਲ ਪਾ ਤੇ ਅਸੀਂ ਜਿਵੇਂ ਕਿਤੇ ਲੱਖਾਂ ਵੱਟ ਲਏ ਹੋਣ। ਮੈਂ ਲੱਖ ਵਿੜੱਤੇ ਸਾਹਿਬਾ, ਤੇ ਆਪਾਂ ਦੁਨਿਆਵੀ ਤੌਰ ਤੇ ਲੱਖਾਂ ਦੀ ਕਰੋੜਾਂ ਦੀ ਖਾਤਰ ਗੁਰੂ ਤੋਂ ਬੇਮੁੱਖ ਹੋ ਜਾਂਦੇ ਹਾਂ, ਪਰਮੇਸ਼ੁਰ ਤੋਂ ਬੇਮੁੱਖ ਹੋ ਜਾਂਦੇ ਹਾਂ, ਮਨੁੱਖ ਕਈ ਵਾਰ ਆਪਣੇ ਮੂਲ ਨਾਲੋਂ ਟੁੱਟ ਜਾਂਦਾ ਹੈ। ਪਰ ਸਾਹਿਬ ਕਹਿੰਦੇ ਮੈਂ ਲੱਖਾਂ ਵੱਟ ਲਏ, ਬਸ ਤੂੰ ਇੱਕ ਵਾਰ ਮੇਰੇ ਨਾਲ ਬੋਲ ਪੈ, ਮੈਨੂੰ ਇੰਨਾ ਕਹਿ ਦੇ ਵੀ ਤੂੰ ਕੁੰਨ ਰੇ, ਕਿਉਂ ਨਹੀਂ ਬੋਲਦਾ। ਆਓ ਸਾਰੇ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਪਾਵਨ ਗੁਰ ਸ਼ਬਦ ਦੀ ਵਿਚਾਰ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਭਗਤ ਰਵਿਦਾਸ ਜੀ ਕੀ।
ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ, ਜਿਹੜੀ 31 ਰਾਗਾਂ ਵਿੱਚ ਅਤੇ ਹੋਰ ਵੱਖ ਵੱਖ ਮਿਸ਼ਰਤ ਰਾਗ ਨੇ, ਪਹਿਲਾਂ ਗਰੀਬ ਨਵਾਜ ਜੀ ਨੇ ਸ਼੍ਰੀ ਰਾਗ ਤੋਂ ਪਹਿਲਾਂ ਜਿਵੇਂ ਜਪਜੀ ਸਾਹਿਬ ਤੇ ਹੋਰ ਬਾਣੀਆਂ ਰਾਗ ਮੁਕਤ ਰੱਖੀਆਂ ਨੇ, ਇਸੇ ਤਰ੍ਹਾਂ ਜੈ ਜੈਵੰਤੀ ਰਾਗ ਤੋਂ ਬਾਅਦ ਜਿਵੇਂ ਅਸੀਂ ਵੇਖਦੇ ਹਾਂ ਸਲੋਕ ਸਹਿਸਕ੍ਰਿਤੀ ਜਾਂ ਫੁਨਹੇ ਚੌ ਬੋਲੇ ਭੱਟ ਸਾਹਿਬਾਨ ਦੇ ਸਵਈਏ, ਇਸੇ ਤਰ੍ਹਾਂ ਸਲੋਕ ਜਿਹੜੇ ਵਾਰਾਂ ਤੇ ਵਧੀਕ, ਇਹ ਵੀ ਰਾਗ ਮੁਕਤ ਨੇ। ਗਰੀਬ ਨਵਾਜ ਨੇ ਕਿਰਪਾ ਕੀਤੀ, ਉਹਨਾਂ 31 ਰਾਗਾਂ ਦੇ ਵਿੱਚੋਂ ਧਨਾਸਰੀ ਰਾਗ ਦੇ ਵਿੱਚ ਭਗਤ ਰਵਿਦਾਸ ਜੀ ਦੇ ਇਹ ਉਚਾਰਨ ਕੀਤੇ ਹੋਏ ਅਗੰਮੀ ਵਾਕ ਨੇ, ਤੇ ਸਿਰਲੇਖ ਉੱਪਰ ਰੱਖਿਆ ਗੁਰੂ ਅਰਜਨ ਦੇਵ ਜੀ ਨੇ ਧਨਾਸਰੀ ਭਗਤ ਰਵਿਦਾਸ ਜੀ ਕੀ, ਕਿਉਂਕਿ ਜੇ ਸਿਰਲੇਖ ਭਗਤ ਰਵਿਦਾਸ ਜੀ ਨੇ ਆਪ ਲਿਖਿਆ ਹੁੰਦਾ ਤੇ ਆਪਣੇ ਆਪ ਨੂੰ ਜੀ ਨਹੀਂ ਲਿਖਿਆ ਜਾਂਦਾ। ਆਪਣੇ ਆਪ ਲਈ ਕਈ ਵਾਰ ਕੇਵਲ ਨਾਮ ਹੀ ਲਿਖਿਆ ਜਾਂਦਾ ਹੈ। ਧਨਾਸਰੀ ਭਗਤ ਰਵਿਦਾਸ ਜੀ ਕੀ ਗੁਰੂ ਅਰਜਨ ਦੇਵ ਜੀ ਲਿਖਾ ਰਹੇ ਨੇ ਭਾਈ ਗੁਰਦਾਸ ਜੀ ਕੋਲੋਂ ਵੀ ਲਿਖੋ, ਇਹ ਧਨਾਸਰੀ ਰਾਗ ਵਿੱਚ ਜਿਹੜੀ ਬਾਣੀ ਹੈ ਇਹ ਭਗਤ ਰਵਿਦਾਸ ਜੀ ਦੀ ਹੈ, ਕਿਉਂਕਿ ਪ੍ਰਭੂ ਭਗਤਾਂ ਨੂੰ ਗਰੀਬ ਨਵਾਜ ਨੇ ਬੜਾ ਸਤਿਕਾਰ ਦਿੱਤਾ। ਜਿਹੜੇ ਕਿਰਤੀ ਸਨ ਜਿਵੇਂ ਭਗਤ ਰਵਿਦਾਸ ਜੀ ਚਮੜੇ ਦੇ ਜੋੜੇ ਗੰਢ ਦੇ, ਉਹਨਾਂ ਨੇ ਆਪ ਪਾਵਨ ਬਾਣੀ ਦੇ ਵਿੱਚ ਇਹ ਗੱਲ ਪ੍ਰਵਾਨ ਕੀਤੀ ਹੈ ਕਿ ਮੈਂ ਸਰੀਰਕ ਰੂਪੀ ਚਮੜੇ ਤੋਂ ਮੁਕਤੀ ਹਾਸਲ ਕਰ ਲਈ, ਹੁਣ ਤੇ ਮੈਂ ਸੱਚਮੁੱਚ ਖਲਾਸ ਹੋ ਗਿਆ। ਇਹ ਦੁਨੀਆਂ ਦੇ ਲੋਕੋ, ਤੁਸੀਂ ਚਮੜੇ ਦੇ ਮੋਹ ਵਿੱਚ ਪਏ ਹੋ, ਪਰ ਮੈਂ ਵੇਖੋ ਸਰੀਰ ਰੂਪੀ ਜੁੱਤੀ ਨਾਲ ਮੋਹ ਨਹੀਂ ਕੀਤਾ। ਚਮਰੱਟਾ ਗਾਂਠ ਨਾ ਜਾਨੀ, ਲੋਕ ਗਠਾਵੇ ਪਨ ਹੀ ਆਰ ਨਹੀਂ ਜੇ ਤੋਪੋ, ਨਾ ਹੀ ਰਾਮਬੀ ਠਾਂ ਰੋਪੋ। ਲੋਕ ਗੰਠ ਗੰਠ ਖਰਾ ਬਿਗੂਚਾ, ਹੋ ਬਿਨ ਗਾਂਠੇ ਜਾਏ ਪਹੂਚਾ, ਰਵਿਦਾਸ ਜਪੈ ਰਾਮ ਨਾਮਾ, ਮੋਹਿ ਜਮ ਸਿਓ ਨਾਹੀ ਕਾਮਾ। ਕਹਿਣ ਲੱਗੀ ਜਿਹੜਾ ਕੰਮ ਕਰਦੇ ਹੋ ਉਸੇ ਕੰਮ ਦੇ ਮੁਤਾਬਕ ਹੀ ਪਰਮੇਸ਼ੁਰ ਨਾਲ ਜੁੜੋ, ਆਪਣੇ ਜੀਵਨ ਵਿੱਚੋਂ ਬੁਰਾਈਆਂ ਨੂੰ ਔਗਣਾਂ ਨੂੰ ਛੱਡ ਦਿਓ। ਕਹਿਣ ਲੱਗੇ ਮੈਂ ਹੁਣ ਇੰਨਾ ਮੋਹ ਨਹੀਂ ਕਰਦਾ, ਕਿਉਂਕਿ ਮੈਨੂੰ ਸਮਝ ਆ ਗਈ ਹੈ ਕਿ ਪਰਮੇਸ਼ੁਰ ਸਾਡੇ ਜੀਵਨ ਦਾ ਆਧਾਰ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇਹ ਸੰਖੇਪ ਦੇ ਵਿੱਚ ਮੰਗਲ ਹੈ, ਪਰਮੇਸ਼ੁਰ ਇੱਕ ਹੈ, ਉਹ ਸਰਬ ਵਿਆਪਕ ਹੈ, ਉਹਦੀ ਹੁਕਮ ਰੂਪੀ ਕਾਰ ਸਾਰੇ ਸੰਸਾਰ ਤੇ ਚੱਲ ਰਹੀ ਹੈ, ਉਹ ਸਤ ਸਰੂਪ ਹੈ, ਤੇ ਸੱਚੇ ਗੁਰੂ ਦੀ ਕਿਰਪਾ ਪ੍ਰਸਾਦ ਦੁਆਰਾ ਹੀ ਉਸ ਪ੍ਰਭੂ ਨੂੰ ਪ੍ਰਾਪਤ ਕੀਤਾ ਜਾ ਸਕਦਾ।
ਹਮ ਸਰ ਦੀਨ ਦਇਆਲ ਨਾ ਤੁਮ ਸਰ।
ਹੁਣ ਭਗਤ ਰਵਿਦਾਸ ਜੀ ਨੇ ਤਰੀਕਾ ਦੱਸਿਆ ਪ੍ਰਭੂ ਅੱਗੇ ਅਰਦਾਸ ਕਰਨ ਦਾ, ਵੀ ਜੇ ਉਹਨੂੰ ਮਿਲਣਾ ਹੋਵੇ ਨਾ ਤੇ ਫਿਰ ਇਵੇਂ ਕਹਿਣਾ ਚਾਹੀਦਾ ਵੀ ਸਾਡੇ ਵਰਗਾ ਕੋਈ ਗਰੀਬ ਨਹੀਂ ਤੇ ਤੁਹਾਡੇ ਵਰਗਾ ਕੋਈ ਦਿਆਲੂ ਨਹੀਂ। ਹੇ ਪ੍ਰਭੂ, ਸੱਚਮੁੱਚ ਤੁਸੀਂ ਦਇਆ ਦੇ ਘਰ ਹੋ ਤੇ ਸਾਡੇ ਵਰਗੇ ਜੀਵ ਜਿਹੜੇ ਨੇ ਉਹਨਾਂ ਦੀ ਦੀਨਤਾ, ਉਹਨਾਂ ਦੀ ਕੰਗਾਲਤਾ, ਇਹੋ ਜਿਹਾ ਹੋਰ ਕੋਈ ਗਰੀਬ ਸਾਡੇ ਵਰਗਾ ਸੰਸਾਰ ਵਿੱਚ ਨਹੀਂ ਹੈ।
ਤਬ ਪਤਿਆਰ ਕਿਆ ਕੀਜਾ।
ਹੁਣ ਸਾਡੀ ਇਸ ਦੀਨਤਾ ਦਾ, ਕੰਗਾਲਤਾ ਦਾ ਤੂੰ ਕੀ ਪਰਤਾਵਾ ਲਏਗਾ, ਕਿਉਂਕਿ ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਇਹੀ। ਮਿੱਟੀ ਨੂੰ ਧੋ ਕੇ ਕੀ ਆਪਾਂ ਨਿਰਮਲ ਕਰਾਂਗੇ, ਮਿੱਟੀ ਧੋਵਾਂਗੇ ਤੇ ਮਿੱਟੀ ਨੇ ਖਤਮ ਹੋ ਜਾਣਾ। ਸਾਡੀ ਹਾਲਤ ਜਿਹੜੀ ਹੈ, ਜਿਹੜੀ ਸਾਡੀ ਦਸ਼ਾ ਹੈ, ਇਹ ਪ੍ਰਭੂ ਇਹਦਾ ਤੂੰ ਕੀ ਪਰਖ ਕਰੇਗਾ, ਕੀ ਪ੍ਰਤਾਵਾ ਲਵੇਗਾ। ਅਸੀਂ ਮੰਨ ਲਿਆ ਵੀ ਸਾਡੇ ਵਰਗਾ ਦੀਨ ਕੋਈ ਨਹੀਂ ਤੇ ਤੁਹਾਡੇ ਵਰਗਾ ਦਿਆਲੂ ਕੋਈ ਨਹੀਂ। ਭਾਈ ਗੁਰਦਾਸ ਜੀ ਕਹਿੰਦੇ ਜੇ ਦੁਨੀਆਂ ਦੇ ਇੱਕ ਕੋਨੇ ਤੋਂ ਲੈ ਕੇ ਦੂਸਰੇ ਕੋਨੇ ਤੱਕ ਤੁਸੀਂ ਖੰਡਾਂ ਬ੍ਰਹਿਮੰਡਾਂ ਵਿੱਚ ਚੱਕਰ ਲਾ ਕੇ ਆ ਜਾਵੋ, ਸ੍ਰੀ ਗੁਰਦਿਆਲ ਕੀ ਦਇਆ ਨਾ ਆਨ ਦੇਵ ਮੈਂ, ਖੰਡ ਬ੍ਰਹਿਮੰਡ ਉਹਦੇ ਅਸਤ ਲੋ ਧਾਈ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜਦੋਂ ਪ੍ਰਭੂ ਅੱਗੇ ਜੋਦਰੀ ਕਰਦੇ ਨੇ, ਉਹਨਾਂ ਦੇ ਵੀ ਬਚਨ ਅਸੀਂ ਪੜ੍ਹਦੇ ਹਾਂ। ਹਮ ਮੈਲੇ ਤੁਮ ਊਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ ਮਾਧੋ, ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ। ਜੇ ਭਗਤ ਰਵਿਦਾਸ ਜੀ ਨੇ ਅਰਦਾਸ ਕੀਤੀ, ਕਿਹਾ ਹਮ ਸਰ ਦੀਨ ਦਿਆਲ ਨਾ ਤੁਮ ਸਰ ਆਪਤਿਆਰ ਕਿਆ ਕੀਜੇ, ਜੇ ਭੱਟ ਸਾਹਿਬਾਨ ਅਰਦਾਸ ਕਰਦੇ ਨੇ ਤੇ ਮੰਨਦੇ ਨੇ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਇਹ ਮੰਨਣਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਉਹਨਾਂ ਨੇ ਵੀ ਪ੍ਰਵਾਨ ਕੀਤਾ, ਕਹਿਣ ਲੱਗੇ ਤੋਸੋ ਨਾ ਨਾਥ ਅਨਾਥ ਨਾ ਮੋਸਰ, ਤੋਸੋ ਨਾ ਦਾਨੀ ਨਾ ਮੋਸੋ ਭਿਖਾਰੀ, ਮੋਸੋ ਨਾ ਦੀਨ ਦਿਆਲ ਨਾ ਤੋਸਰ, ਮੋਸੋ ਅਗਿਆਨ ਨਾ ਤੋਸੋ ਵਿਚਾਰੀ, ਮੋਸੋ ਨਾ ਪਤਤ ਨਾ ਪਾਵਨ ਤੋਸਰ, ਮੋਸੋ ਵਿਕਾਰੀ ਨਾ ਤੋਸੋ ਉਪਕਾਰੀ, ਮੇਰੇ ਹੈ ਅਵਗੁਣ ਤੂੰ ਗੁਣ ਸਾਗਰ, ਜਾਤਰ ਸਾਤਲ ਓਟ ਤਿਹਾਰੀ। ਭਗਤ ਰਵਿਦਾਸ ਜੀ ਉਸ ਪ੍ਰਭੂ ਅੱਗੇ ਤਰਲਾ ਰਹਿ ਰਹੇ ਨੇ, ਹੇ ਮਾਲਕ ਸਾਡੇ ਵਰਗਾ ਦੀਨ ਕੋਈ ਨਹੀਂ ਤੇ ਤੁਹਾਡੇ ਵਰਗਾ ਦਿਆਲੂ ਕੋਈ ਨਹੀਂ, ਹੁਣ ਇਹਦਾ ਕੀ ਪ੍ਰਤਾਵਾ ਕਰੋਗੇ, ਕੀ ਪਰ ਕਰੋਗੇ, ਸੱਚਮੁੱਚ ਪਰ ਕਰਕੇ ਵੇਖ ਲਓ, ਤੁਹਾਡੇ ਵਰਗਾ ਦਿਆਲੂ ਨਹੀਂ ਲੱਭੇਗਾ ਤੇ ਸਾਡੇ ਵਰਗਾ ਦੀਨ ਲੱਭਣਾ ਹੋਵੇ ਤੇ ਨਹੀਂ ਲੱਭੇਗਾ।
ਬਚਨੀ ਤੋਰ ਮੋਰ ਮਨ ਮਨ ਜਨ ਕੋ ਪੂਰਨ ਦੀਜਾ,
ਬਸ ਆਪਣੇ ਸੇਵਕ ਨੂੰ ਇਹ ਪੂਰਨ ਭਰੋਸਾ ਪੂਰਨ ਸਿਦਕ ਦੇ ਕਿ ਤੁਹਾਡੇ ਬਚਨਾਂ ਨਾਲ ਮੇਰਾ ਪੂਰਨ ਤੌਰ ਤੇ ਮਨ ਪਤੀ ਜਾਵੇ, ਮਨ ਜਾਵੇ, ਗਿੱਜ ਜਾਵੇ, ਮੈਨੂੰ ਦੁਨਿਆਵੀ ਗੱਲਾਂ ਦਾ ਚਸਕਾ ਨਾ, ਮੈਨੂੰ ਤਾਂ ਤੁਹਾਡੇ ਬਚਨ ਚੰਗੇ ਲੱਗਣ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਮੈਂ ਸ਼ਹਿ ਕੀਆਂ ਬਾਤਾਂ ਦਰ ਕੀਆਂ ਗੱਲਾਂ ਕਰਾਂ ਤੇ ਜੋਦੜੀ ਵੀ ਇਹ ਕਰਾਂ, ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੈ, ਸੋ ਭਾਈ ਸੋ ਮੇਰਾ ਵੀਰ, ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੇ ਲੈ, ਸਤਿਗੁਰ ਕੀ ਮਤ ਧੀਰ। ਫਿਰ ਤਰਲਾ ਲਵਾਂਗੇ ਕਿ ਉਸ ਮਾਲਕ ਦੀਆਂ ਗੱਲਾਂ ਕਰੋ, ਮਾਲਕ ਦੀਆਂ ਬਾਤਾਂ ਕਰੋ। ਕਹਿਣ ਲੱਗੇ ਤੇਰੇ ਬਚਨਾਂ ਨਾਲ, ਤੇਰੀਆਂ ਗੱਲਾਂ ਬਾਤਾਂ ਨਾਲ ਮੇਰਾ ਮਨ ਪੂਰਨ ਤੌਰ ਤੇ ਜੁੜ ਜਾਵੇ, ਮਨ ਜਾਵੇ ਭਾਵ ਪਤੀਤ ਜਾਵੇ, ਮੈਨੂੰ ਤਸੱਲੀ ਆ ਜਾਵੇ। ਜਨ ਕੋ ਪੂਰਨ ਦੀਜਾ, ਇਹ ਪੂਰਨ ਸਿਦਕ ਪੂਰਨ ਭਰੋਸਾ ਆਪਣੇ ਜਨ ਨੂੰ ਕਿਰਪਾ ਕਰਕੇ ਦੇ ਦਿਓ।
ਬਲ ਬਲ ਜਾਓ ਰਮਈਆ ਕਾਰਨੇ,
ਇਸ ਲਈ ਇਹ ਭਾਈ ਮੈਂ ਆਪਣੇ ਪ੍ਰਭੂ ਤੋਂ, ਸੋਹਣੇ ਰਾਮ ਤੋਂ, ਜਿਹੜਾ ਰਮਿਆ ਹੋਇਆ ਸੰਸਾਰ ਵਿੱਚ ਵਿਆਪਕ ਹੈ, ਉਹਦੇ ਤੋਂ ਮੈਂ ਸਦਾ ਬਲਹਾਰ ਜਾਂਦਾ ਹਾਂ।
ਕਾਰਨ ਕਵਨ ਅਬੋਲ,
ਮੈਂ ਉਹਦੇ ਅੱਗੇ ਬੇਨਤੀ ਵੀ ਕਰਦਾ ਹਾਂ, ਤੂੰ ਕੀ ਕਾਰਨ ਹੈ ਮੇਰੇ ਨਾਲ ਬੋਲਦਾ ਕਿਉਂ ਨਹੀਂ, ਕਿਉਂ ਚੁੱਪ ਧਾਰਨ ਕੀਤੀ ਹੋਈ ਹੈ, ਮੇਰੇ ਨਾਲ ਇੱਕ ਵਾਰ ਬੋਲ, ਭਾਵ ਮੇਰੇ ਨਾਲ ਗੱਲਾਂ ਬਾਤਾਂ ਕਰ। ਇਹ ਪਾਵਨ ਗੁਰਪੰਕਤੀਆਂ ਸਤਿਗੁਰੂ ਜੀ ਨੇ ਰਹਾਉ ਤੇ ਕੇਂਦਰਿਤ ਕੀਤੀਆਂ ਨੇ, ਜਿਹਦਾ ਭਾਵ ਹੈ ਕਿ ਇਹਨਾਂ ਪਾਵਨ ਗੁਰਪੰਕਤੀਆਂ ਦੇ ਅੰਦਰ ਗਰੀਬ ਨਵਾਜ ਨੇ ਕੇਂਦਰੀ ਭਾਵ ਅੰਤਰੀ ਭਾਵ ਅੰਕਿਤ ਕੀਤਾ ਹੈ।
ਬਹੁਤ ਜਨਮ ਵਿਛੁਰੇ ਥੇ ਮਾਧੋ,
ਹੇ ਪ੍ਰਭੂ ਅਸੀਂ ਬਹੁਤ ਜਨਮਾਂ ਤੋਂ ਤੁਹਾਡੇ ਤੋਂ ਵਿਛੜੇ ਹੋਏ ਹਾਂ। ਅਲਾਣੀਆਂ ਦੇ ਪਾਠ ਵਿੱਚ ਵੀ ਸਤਿਗੁਰਾਂ ਇਹੀ ਸਿੱਖਿਆ ਦਿੱਤੀ ਹੈ ਨਾ ਵੀ ਤੁਸੀਂ ਰੋਂਦੇ ਹੋ ਵਿਛੋੜੇ ਦੇ ਕਾਰਨ, ਤੇ ਜੇ ਸੱਚਮੁੱਚ ਵਿਛੋੜੇ ਦੇ ਕਾਰਨ ਰੋਂਦੇ ਹੋ ਤੇ ਫਿਰ ਕਦੇ ਇਸ ਗੱਲ ਤੇ ਵੀ ਰੋਵੋ ਕਿ ਪਰਮਾਤਮਾ ਤੋਂ ਵਿਛੋੜਾ ਪਿਆ ਹੋਇਆ। ਅਲਾਣੀਆਂ ਗਾਓ ਤੇ ਰੋਵੋ ਕਿ ਰੋਵੋ ਬਿਰਹਾ ਤਨ ਕਾ ਆਪਣਾ ਸਾਹਿਬ ਸੰਭਾਲੇ ਹਾਂ, ਇਸ ਗੱਲ ਤੇ ਰੋਵੋ ਕਿ ਮਾਲਕ ਪਤਾ ਨਹੀਂ ਕਦੋਂ ਦਾ ਅਸੀਂ ਤੁਹਾਡੇ ਤੋਂ ਵਿਛੜ ਕੇ ਵੱਖ ਵੱਖ ਜਨਮਾਂ ਦਾ ਦੁੱਖ ਭੋਗ ਰਹੇ ਹਾਂ। ਕਹਿਣ ਲੱਗੇ ਇਸ ਗੱਲ ਦਾ ਅਹਿਸਾਸ ਕਰੋ, ਫਿਰ ਅਲਾਣੀਆਂ ਦੇ ਪਾਠ ਦੀ ਤੁਹਾਨੂੰ ਸਮਝ ਆਵੇਗੀ। ਫਿਰ ਅੰਦਰੋਂ ਇੱਕ ਤਰਲਾ, ਅੰਦਰੋਂ ਇੱਕ ਜੋਦੜੀ ਕਿ ਬਹੁਤ ਜਨਮ ਵਿਛੁਰੇ ਥੇ ਮਾਧੋ, ਹੇ ਪ੍ਰਭੂ ਹੇ ਮਾਇਆ ਦੇ ਪਤੀ ਮਾਲਕ, ਅਸੀਂ ਤੁਹਾਡੇ ਤੋਂ ਬਹੁਤ ਜਨਮਾਂ ਤੋਂ ਵਿਛੜੇ ਹੋਏ ਹਾਂ।
ਇਹ ਜਨਮ ਤੁਹਾਰੇ ਲੇਖੇ,
ਇਹ ਜਨਮ ਤੁਹਾਡੇ ਸਿਮਰਨ ਵਿੱਚ ਲੱਗ ਜਾਵੇ, ਲੇਖੇ ਵਿੱਚ ਲੱਗ ਜਾਵੇ, ਕਿਉਂਕਿ ਇਹ ਤੇਰੀ ਅਵਸਰ, ਇਹ ਤੇਰੀ ਵਾਰ। ਭਈ ਪ੍ਰਾਪਤ ਮਨੁੱਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਮਨੁੱਖਾ ਜੀਵਨ ਵਾਰੀ ਹੈ ਪਰਮੇਸ਼ਵਰ ਨੂੰ ਮਿਲਣ ਦੀ, ਇਸ ਕਰਕੇ ਇਹ ਜਨਮ ਹੁਣ ਗੱਲਾਂ ਬਾਤਾਂ ਦੇ ਲੇਖੇ ਨਹੀਂ, ਦੁਨਿਆਵੀ ਖਾਣ ਪੀਣ ਦੇ ਲੇਖੇ ਨਹੀਂ, ਦੁਨੀਆਂ ਦੇ ਰੰਗਾਂ ਤਮਾਸ਼ਿਆਂ ਵਾਲੇ ਪਾਸੇ ਨਹੀਂ, ਇਹ ਤੁਹਾਡੇ ਲੇਖੇ ਲੱਗ ਜਾਏ। ਇਹੋ ਜਨਮ ਤੁਮਾਰੇ ਲੇਖੇ, ਕਹਿਣ ਲੱਗੀ ਇਹ ਜਨਮ ਤੁਹਾਡੇ ਸਿਮਰਨ ਵਿੱਚ, ਤੁਹਾਡੀ ਯਾਦ ਵਿੱਚ, ਤੁਹਾਡੀ ਬੰਦਗੀ ਵਿੱਚ ਜੁੜ ਜਾਵੇ।
ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ।
ਭਗਤ ਰਵਿਦਾਸ ਜੀ ਕਹਿ ਰਹੇ ਨੇ, ਹੇ ਪ੍ਰਭੂ ਮੈਨੂੰ ਤੁਹਾਡੇ ਦਰਸ਼ਨਾਂ ਦੀ ਆਸ ਹੈ ਤੇ ਮੈਂ ਇਸੇ ਆਸ ਵਿੱਚ ਜਿਉਂਦਾ ਹਾਂ। ਇੰਨੀ ਵੀ ਹਾਲਤ ਤਰਸਯੋਗ ਬਣ ਜਾਵੇ ਨਾ ਕਿ ਇਹ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ, ਅਜੇ ਸੋ ਰੱਬ ਨਾ ਬਹੁੜਿਓ ਦੇਖ ਬੰਦੇ ਕੇ ਭਾਗ। ਕਹਿਣ ਲੱਗੇ ਫਿਰ ਵੀ ਇਹ ਦੋਇ ਨੈਣਾ ਮਤ ਛੋਹੋ ਪਿਰ ਦੇਖਣ ਕੀ ਆਸ। ਇੱਕ ਆਸ ਹੈ ਅੰਦਰ, ਕਹਿ ਰਵਿਦਾਸ ਆਸ ਲੱਗ ਜੀਵੋ, ਇਹ ਆਸ ਲੈ ਕੇ ਮੈਂ ਜਿਉਂਦਾ ਹਾਂ। ਚਿਰ ਭਇਓ ਦਰਸ਼ਨ ਦੇਖੇ, ਬੜਾ ਚਿਰ ਹੋ ਗਿਆ, ਬੜਾ ਲੰਮਾ ਸਮਾਂ ਹੋ ਗਿਆ ਤੁਹਾਡਾ ਦਰਸ਼ਨ ਕੀਤਿਆਂ ਨੂੰ, ਕਿਉਂਕਿ ਜਿਹੜੀ ਵਿਛੋੜੇ ਦੇ ਪਲ ਨੇ ਨਾ ਉਹ ਜੁੱਗਾਂ ਦੇ ਸਮਾਨ ਹੋ ਜਾਂਦੇ ਨੇ। ਇੱਕ ਇੱਕ ਛਿਨ ਜਿਵੇਂ ਕਿਤੇ ਅੱਠਾਂ ਪੈਰਾਂ ਦੇ ਸਮਾਨ ਹੋਵੇ। ਏਕ ਘਰੀ ਦਿਨਸ ਭਾਵ ਏਕ ਘਰੀ ਮੋਕੋ ਬਹੁਤ ਦਿਹਾਰੇ, ਚਾਰ ਪਹਿਰ ਚੌਂ ਜੁੱਗਾਂ ਸਮਾਨੇ। ਜਿਹੜੇ ਚਾਰ ਪੈਰ ਤੁਹਾਡੀ ਜਾਤ ਤੋਂ ਬਿਨਾਂ ਨੇ ਉਹ ਚਾਰ ਜੁੱਗਾਂ ਵਰਗੇ ਨੇ। ਤਾਂ ਹੀ ਕਿਹਾ ਚਿਰ ਭਇਓ ਦਰਸ਼ਨ ਦੇਖੇ, ਭਾਵ ਲੰਮਾ ਸਮਾਂ ਹੋ ਜਾਂਦਾ ਜਦੋਂ ਇੱਕ ਛਿਨ ਜਿੰਨਾ ਸਮਾਂ ਵੀ ਤੁਹਾਡਾ ਦਰਸ਼ਨ ਨਹੀਂ ਹੁੰਦਾ। ਕਿਰਪਾ ਕਰਕੇ ਆਪਣੇ ਦਰਸ਼ਨਾਂ ਦੀ ਬਖਸ਼ਿਸ਼ ਕਰੋ। ਆਓ, ਜਿੱਥੇ ਆਪ ਜੀ ਨੇ ਪਾਵਨ ਮੁੱਖ ਵਾਕ ਦੀ ਵਿਚਾਰ ਸਰਵਣ ਕੀਤੀ ਹੈ, ਉੱਥੇ ਅੱਜ ਮਗਰ ਦਾ ਮਹੀਨਾ ਆਰੰਭ ਹੋ ਰਿਹਾ। ਜਿਵੇਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਤੁਖਾਰੀ ਰਾਗ ਦੇ ਵਿੱਚ ਬਾਰਾਂ ਮਾਹ ਉਚਾਰਨ ਕਰਕੇ ਸਾਨੂੰ ਸਿੱਖਿਆ ਦਿੱਤੀ, ਇਵੇਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਮਹੀਨੇ ਬਾਰਾਂ ਨੇ ਪਰ ਸ਼ਬਦ 14 ਉਚਾਰਨ ਕੀਤੇ। ਪਹਿਲਾ ਸ਼ਬਦ ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮੇਲੋ ਰਾਮ। ਅਸੀਂ ਆਪਣੇ ਸੰਸਕਾਰਾਂ ਕਰਕੇ ਤੁਹਾਡੇ ਤੋਂ ਵਿਛੜੇ, ਆਪਣੀ ਕਿਰਪਾ ਕਰਕੇ ਸਾਨੂੰ ਮੇਲ ਲਵੋ। ਤੇ ਇੱਕ ਅਖੀਰਲਾ ਸ਼ਬਦ ਵੀ ਜਿਨ ਜਿਨ ਨਾਮ ਧਿਆਇਆ ਤਿੰਨ ਕੇ ਕਾਜ ਸਰੇ। ਜਿਹੜਾ ਵੀ ਪਰਮੇਸ਼ਰ ਦੀ ਬੰਦਗੀ ਵਿੱਚ ਜੁੜੇਗਾ ਉਹਦੇ ਮਨੁੱਖਾ ਜੀਵਨ ਦੇ ਸਾਰੇ ਕਾਰਜ ਸਿਰੇ ਚੜ ਜਾਣਗੇ। ਬਾਕੀ 12 ਮਹੀਨਿਆਂ ਦੇ ਵਿੱਚ ਮਨੁੱਖਾ ਜ਼ਿੰਦਗੀ ਨੂੰ ਇੱਕ ਸਾਲ ਮੰਨ ਕੇ ਜਿਹੜੇ ਮਨੁੱਖਾ ਜ਼ਿੰਦਗੀ ਵਿੱਚ ਉਤਰਾਅ ਚੜਾਅ ਆਉਂਦੇ ਨੇ ਉਹ ਇਸੇ ਤਰ੍ਹਾਂ ਨੇ ਜਿਵੇਂ ਹਰ ਮਹੀਨੇ ਦੇ ਮੁਤਾਬਕ ਰੁੱਤ ਬਦਲਦੀ ਹੈ। 2 ਮਹੀਨਿਆਂ ਬਾਅਦ ਇੱਕ ਰੁੱਤ ਤਬਦੀਲ ਹੋ ਜਾਂਦੀ। 6 ਰੁੱਤਾਂ ਦਾ ਜ਼ਿਕਰ ਹੈ। ਮਨੁੱਖਾ ਜ਼ਿੰਦਗੀ ਵਿੱਚ ਪਰਮਾਤਮਾ ਤੋਂ ਵਿਛੜ ਕੇ ਅੱਤ ਦੀ ਗਰਮੀ, ਜੇਠ ਤੇ ਹਾੜ ਵਰਗਾ ਦੁੱਖ ਆਉਂਦਾ। ਪਰਮਾਤਮਾ ਤੋਂ ਵਿਛੜ ਕੇ ਸਾਡੀ ਜ਼ਿੰਦਗੀ ਦੇ ਵਿੱਚ ਜਿਵੇਂ ਬਰਫੀਲੀ ਰੁੱਤ ਹੋਵੇ ਜਿਹੜੀ ਪੋਹ ਤੇ ਮਾਘ ਵਾਲੀ ਹੈ, ਇਵੇਂ ਕੱਕਰ ਅੰਦਰ ਸਾਡਾ ਸੁੰਨ ਹੋ ਜਾਂਦਾ ਜਿਵੇਂ ਕਿਤੇ ਪੱਤ ਝਾੜ ਆਉਂਦੀ ਹੈ। ਤੇ ਸੱਚਮੁੱਚ ਸਾਡੀ ਜ਼ਿੰਦਗੀ ਵਿੱਚ ਵਰਾਨਾਪਨ ਆ ਜਾਂਦਾ ਪਰਮੇਸ਼ਰ ਤੋਂ ਵਿਛੜ ਕੇ। ਪਰ ਜਦੋਂ ਗੁਰੂ ਤਰੁੱਠ ਕੇ ਅੰਦਰ ਨਾਮ ਦੀ ਵਰਖਾ ਕਰੇ ਤੇ ਅੰਦਰ ਸੌਣ ਬਣ ਜਾਂਦਾ, ਅੰਦਰ ਹਰਿਆਵਲ ਆ ਜਾਂਦੀ ਹੈ, ਜਦੋਂ ਪ੍ਰਭੂ ਤੇ ਪਏ ਹੋਏ ਵਿਛੋੜੇ ਦਾ ਅਹਿਸਾਸ ਹੋਇਆ ਤੇ ਅੰਦਰੋਂ ਇੱਕ ਉਛਾਲਾ ਆਇਆ, ਅਸ਼ੁਨ ਪ੍ਰੇਮ ਉਮਾਹੜਾ ਕਿਉਂ ਮਿਲੀਐ ਹਰ ਜਾਏ। ਸਮਝ ਆਈ ਕੱਤਕ ਕਰਮ ਕਮਾਵਣੇ, ਦੋਸ਼ ਨਾ ਕਾਹੂ ਜੋਗ। ਨਾਲ ਹੱਲ ਵੀ ਦੱਸ ਦਿੱਤਾ, ਕੱਤਕ ਹੋਵੇ ਸਾਧ ਸੰਗ ਤਾਂ ਬਿਨਸੈ ਸਭੈ ਸੋਚ। ਹੁਣ ਮਗਰ ਮਹੀਨੇ ਵਿੱਚ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ।
ਮੰਗਰ ਮਾਹੇ ਸੁਹੰਦੀ ਆ ਹਰ ਪਿਰ ਸੰਗ ਬੈਠੜਿਆ।
ਗਰੀਬ ਨਵਾਜ ਕਿਰਪਾ ਕਰ ਰਹੇ ਨੇ ਕਿ ਮਗਰ ਦੇ ਮਹੀਨੇ ਵਿੱਚ ਉਹ ਜੀਵ ਰੂਪੀ ਇਸਤਰੀਆਂ ਸੋਹਣੀਆਂ ਨੇ ਜਿਨ੍ਹਾਂ ਨੂੰ ਪਰਮੇਸ਼ਰ ਦੇ ਨੇੜੇ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਕਿਉਂਕਿ ਅਸੀਂ ਸਾਰੇ ਉਸ ਮਾਲਕ ਦੇ ਜੀਵ ਰੂਪੀ ਜਗਿਆਸੂ ਤੇ ਪ੍ਰਮਾਤਮਾ ਸਾਡਾ ਪਿਰ ਹੈ। ਇਸ ਜੱਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸੁਭਾਈ। ਤੇ ਸਾਹਿਬ ਕਹਿੰਦੇ ਜੀਵ ਉਹੀ ਸੋਹਣੇ ਨੇ ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਵਾਹੋ ਵਾਹੋ ਕਰੈ ਸੇਈ ਜਨ ਸੋਹਣੇ ਤਿੰਨ ਕੋ ਪਰਜਾ ਪੂਜਣ ਆਈ। ਤੇ ਜਿਵੇਂ ਦੁਨਿਆਵੀ ਤੌਰ ਤੇ ਬੰਦਾ ਕਿੰਨਾ ਵੀ ਸੋਹਣਾ ਕਿਉਂ ਨਾ ਹੋਵੇ ਤੇ ਉਹਨੂੰ ਇਹ ਪਤਾ ਹੀ ਨਾ ਹੋਵੇ ਵੀ ਮੇਰੇ ਪਿਓ ਦਾ ਨਾਂ ਕੀ ਹੈ ਤੇ ਉਹਨੂੰ ਸਭਾ ਸੁਸਾਇਟੀ ਵਿੱਚ ਬੈਠਣ ਨਹੀਂ ਦਿੱਤਾ ਜਾਂਦਾ, ਲੋਕੀ ਮਜ਼ਾਕ ਉਡਾਉਂਦੇ ਨੇ। ਤੇ ਜੇ ਸਾਨੂੰ ਪਤਾ ਹੀ ਨਹੀਂ ਵੀ ਸਾਡਾ ਗੁਰੂ ਕਿਹੜਾ, ਸਾਡਾ ਪਰਮਾਤਮਾ ਕਿਹੜਾ, ਤੇ ਸਾਹਿਬ ਕਹਿੰਦੇ ਹਰ ਕੇ ਨਾਮ ਬਿਨਾਂ ਸੁੰਦਰ ਹੈ ਨਕਟੀ, ਜੋ ਬੇਸਵਾ ਕੇ ਘਰ ਪੂਤ ਜਮਤ ਹੈ ਤਿਸ ਨਾਮ ਪਰਿਓ ਹੈ ਧਰਕਟੀ। ਵੇਸ਼ਵਾ ਦੇ ਘਰ ਪੁੱਤਰ ਜਨਮਿਆ ਤੇ ਬੜਾ ਸੋਹਣਾ, ਪਰ ਉਹਦਾ ਨਾਮ ਸੋਹਣਾ ਕੀ ਕਰੇਗਾ, ਕਿਉਂਕਿ ਉਹਨੂੰ ਪਿਤਾ ਦਾ ਨਾਮ ਹੀ ਨਹੀਂ ਮਿਲਿਆ। ਸੱਚਮੁੱਚ ਜਦੋਂ ਅਸੀਂ ਆਪਣੇ ਗੁਰੂ ਨੂੰ ਛੱਡ ਕੇ ਵੱਖ ਵੱਖ ਥਾਵਾਂ ਤੇ ਭਟਕਦੇ ਹਾਂ, ਸਾਡੀ ਹਾਲਤ ਵੇਸ਼ਵਾ ਦੇ ਪੁੱਤਰ ਤੋਂ ਵੀ ਬਦਕਰ ਹੋ ਜਾਂਦੀ ਹੈ। ਅਸੀਂ ਸੁੰਦਰ ਹੋ ਕੇ ਵੀ ਨੱਕ ਕੱਟੇ ਹੀ ਹਾਂ। ਹਰ ਕੇ ਨਾਮ ਬਿਨਾਂ ਸੁੰਦਰ ਹੈ ਨਕਟੀ, ਜੋ ਬੇਸਵਾ ਕੇ ਘਰ ਪੂਤ ਜਮਤ ਹੈ ਤਿਸ ਨਾਮ ਪਰਿਓ ਹੈ ਧਰਕਟੀ। ਕਿਉਂਕਿ ਉਹ ਸੋਹਣੇ ਨਹੀਂ, ਸੋਹਣੇ ਉਹ ਨੇ ਜਿਨ੍ਹਾਂ ਨੂੰ ਪਰਮੇਸ਼ਰ ਦੇ ਨੇੜੇ ਬੈਠਣ ਦਾ ਸਮਾਂ ਮਿਲ ਗਿਆ। ਸਾਹਿਬ ਕਹਿ ਰਹੇ ਨੇ ਮੰਗਰ ਮਾਹੀ ਸੁਹੰਦੀਆਂ, ਉਹ ਜੀਵ ਰੂਪੀ ਇਸਤਰੀਆਂ, ਜੀਵ ਰੂਪੀ ਆਤਮਾਵਾਂ ਸੋਹਣੀਆਂ ਨੇ, ਹਰ ਪਿਰ ਸੰਗ ਬੈਠੜੀਆਂ, ਜਿਨ੍ਹਾਂ ਨੂੰ ਸਿਫਤ ਸਲਾਹ ਬੰਦਗੀ ਕਰਕੇ ਪਰਮੇਸ਼ਰ ਦੀ ਨੇੜਤਾ ਹਾਸਲ ਹੋ ਰਹੀ ਹੈ।
ਸੋਭਾ ਕਿਆ ਗੁਣੀ ਜੇ ਸਾਹਿਬ ਮੇਲੜਿਆ।
ਇਹਨਾਂ ਜੀਵ ਆਤਮਾ ਨੂੰ ਪਰਮੇਸ਼ਰ ਨੇ ਆਪਣੇ ਨਾਲ ਮੇਲ ਲਿਆ, ਉਹਨਾਂ ਦੀ ਸ਼ੋਭਾ ਕੀ ਕਰੀਏ, ਕਿਉਂਕਿ ਉਹ ਕਿਸੇ ਗਿਣਤੀ ਮਿਣਤੀ ਵਿੱਚ ਨਹੀਂ। ਸਾਹਿਬ ਕਹਿੰਦੇ ਤਿੰਨ ਕੀ ਸ਼ੋਭਾ ਨਿਰਮਲੀ ਪ੍ਰਗਟ ਪਈ ਜਹਾਨ, ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ ਕੋਈ ਨਾ ਮੇਟਣ ਹਾਰਾ, ਉਹਨਾਂ ਦੀ ਸ਼ੋਭਾ ਸਦਾ ਲਈ ਪ੍ਰਸਿੱਧ ਹੋ ਜਾਂਦੀ ਹੈ। ਉਹ ਕਿਸੇ ਗਿਣਤੀ ਵਿੱਚ ਨਹੀਂ ਵੀ ਉਹਨਾਂ ਦੇ ਇੰਨੇ ਗੁਣ ਨੇ, ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬੈ ਕਰਨ ਵਿਚਾਰ। ਜਿਹੜੇ ਪਰਮੇਸ਼ਰ ਨਾਲ ਜੁੜ ਗਏ, ਕੋਈ ਕਾਗਦ ਕਲਮ ਉਹਨਾਂ ਦੀ ਉਸਤਤ ਬਿਆਨ ਕਰ ਹੀ ਨਹੀਂ ਸਕਦਾ।
ਤਨ ਮਨ ਮੌਲਿਆ ਰਾਮ ਸਿਓ ਸੰਗ ਸਾਧ ਸਹੇਲੜਿਆ।
ਉਹ ਗੁਰੂ ਕੀ ਸੰਗਤ ਰੂਪੀ ਸਹੇਲੀਆਂ ਵਿੱਚ ਬੈਠ ਕੇ ਜਦੋਂ ਪਰਮੇਸ਼ਰ ਦੀ ਬੰਦਗੀ ਕਰਦੀਆਂ ਨੇ ਜੀਵ ਰੂਪੀ ਆਤਮਾਵਾਂ, ਜੀਵ ਰੂਪੀ ਇਸਤਰੀਆਂ, ਸਾਹਿਬ ਕਹਿੰਦੇ ਉਹਨਾਂ ਦਾ ਤਨ ਮਨ ਮੌਲਿਆ ਭਾਵ ਹਰਿਆ ਭਰਿਆ ਖੇੜੇ ਵਿੱਚ ਆ ਜਾਂਦਾ। ਕਿਉਂਕਿ ਗੁਰਬਾਣੀ ਵਿੱਚ ਜਿੱਥੇ ਜੀਵ ਨੂੰ ਜੀਵ ਰੂਪੀ ਇਸਤਰੀ ਕਿਹਾ, ਉੱਥੇ ਸਤ ਸੰਗਤ ਲਈ ਸ਼ਬਦ ਭੈਣੇ ਵੀ ਵਰਤਿਆ। ਆਵੋ ਭੈਣੇ ਗੱਲ ਮਿਲੈ ਅੰਕ ਸਹੇਲੜੀਆਂ, ਮਿਲ ਕੇ ਕਰੈ ਕਹਾਣੀਆਂ ਸਮਰੱਥ ਕੰਤਕੀਆਂ। ਸਾਹਿਬ ਨੇ ਜਦੋਂ ਇਸਤਰੀ ਵਾਚਕ ਹੋ ਕੇ ਬਾਣੀ ਉਚਾਰਨ ਕੀਤੀ ਤੇ ਸੱਤ ਸੰਗੀਆਂ ਨੂੰ ਸਹੇਲੀਆਂ ਭੈਣਾਂ ਕਿਹਾ ਹੈ, ਵੀਰ ਵੀ ਸ਼ਬਦ ਵਰਤਿਆ, ਭਾਈ ਵੀ ਸ਼ਬਦ ਵਰਤਿਆ, ਭਾਈ ਰੇ ਰਾਮ ਕਹੋ। ਕਿਉਂਕਿ ਸਤਿਗੁਰੂ ਜੀ ਜਦੋਂ ਜੀਵ ਆਤਮਾ ਦੀ ਗੱਲ ਕਰਦੇ ਨੇ ਤੇ ਜੀਵ ਆਤਮਾ ਨਾ ਮੇਲ ਹੈ ਨਾ ਫੀ ਮੇਲ ਹੈ, ਉਹਨੂੰ ਆਪਾਂ ਵੀਰ ਵੀ ਕਹਿ ਸਕਦੇ ਹਾਂ, ਭੈਣ ਵੀ ਕਹਿ ਸਕਦੇ ਹਾਂ, ਕਿਉਂਕਿ ਗਰੀਬ ਨਵਾਜ ਨੇ ਦੋਵੇਂ ਲਕਬ ਜਿਹੜੇ ਨੇ ਉਹ ਵਰਤੇ ਹਨ।
ਸਾਰ ਜਨਾ ਤੇ ਬਾਹਰੇ ਸੇ ਰਹਿਣ ਅਕੇਲੜਿਆ।
ਜਿਹੜੇ ਜੀਵ ਸਤ ਸੰਗਤ ਤੋਂ ਬਾਹਰੇ ਨੇ ਉਹ ਇਕੱਲੇ ਰਹਿੰਦੇ ਨੇ, ਜਿਵੇਂ ਦੁਨਿਆਵੀ ਤੌਰ ਤੇ ਕੋਈ ਛੁੱਟੜ ਹੋਵੇ। ਸਾਹਿਬ ਕਹਿੰਦੇ ਉਹਨਾਂ ਦੀ ਹਾਲਤ ਇਸੇ ਤਰ੍ਹਾਂ ਦੀ ਹੈ ਜਿਵੇਂ ਤਿਲਾਂ ਦੇ ਬੂਟੇ, ਉਹਨਾਂ ਨੇ ਗੋਡੀ ਲਈ, ਪਾਣੀ ਲਿਆ, ਖਾਦ ਲਈ, ਖਾ ਪੀ ਕੇ ਬੜੇ ਪ੍ਰਫੁੱਲਤ ਹੋਏ। ਇਵੇਂ ਪਰਮਾਤਮਾ ਦਾ ਦਿੱਤਾ ਅਸੀਂ ਖਾਂਦੇ ਹਾਂ ਪਹਿਨਦੇ ਹਾਂ, ਕੱਲ ਅਸੀਂ ਸੈਂਕੜਿਆਂ ਸਾਂ, ਅੱਜ ਹਜ਼ਾਰਾਂ ਪਤੀ, ਕੱਲ ਨੂੰ ਬੰਦਾ ਲੱਖਾਂ ਪਤੀ ਬਣ ਜਾਂਦਾ, ਬੜਾ ਵਾਧਾ ਫੁੱਲਦਾ। ਕਹਿੰਦਾ ਅੱਜ ਮੇਰੇ ਕੋਲ ਇੱਕ ਮਕਾਨ, ਕੱਲ ਨੂੰ ਦੋ ਨੇ, ਪਹਿਲਾਂ ਇੱਕ ਗੱਡੀ ਸੀ, ਅੱਜ ਚਾਰ ਗੱਡੀਆਂ ਨੇ। ਪਰ ਸਾਹਿਬ ਕਹਿੰਦੇ ਉਸ ਪਰਮਾਤਮਾ ਦਾ ਦਿੱਤਾ ਖਾ ਪੀ ਕੇ ਕਿੱਡਾ ਰਿਸ਼ਟ ਪੁਸ਼ਟ ਹੋਇਆ, ਕਿੰਨਾ ਵਧਿਆ ਫੁੱਲਿਆ, ਪਰ ਇਹਨੂੰ ਉਹ ਤਿਲਾਂ ਦੇ ਬੂਟੇ ਵਾਂਗ ਫਿਰ ਫਲ ਨਹੀਂ ਲੱਗਾ ਨਾ ਪਰਮਾਤਮਾ ਦਾ, ਜਿਵੇਂ ਤਿਲਾਂ ਦੇ ਬੂਟੇ ਨੇ ਗੋਡੀ ਲਈ, ਪਾਣੀ ਲਿਆ, ਖਾਦ ਲਈ, ਪਰ ਅਖੀਰ ਤੇ ਉੱਤੇ ਸੁਆਹ ਜੀ ਭਰ ਗਈ ਕਾਲਖ ਜੀ, ਤੇ ਮਾਲਕ ਕਹਿੰਦਾ ਵੀ ਮੈਂ ਵੇਖ ਕੋਈ ਵਿਤਕਰਾ ਨਹੀਂ ਤਿਰਨਾ ਕੀਤਾ, ਸਾਰਿਆਂ ਬੂਟਿਆਂ ਨੂੰ ਇੱਕੋ ਜਿਹਾ ਪਾਣੀ ਦਿੱਤਾ, ਸਾਰਿਆਂ ਨੂੰ ਇੱਕੋ ਜਿਹੀ ਗੋਡੀ ਕੀਤੀ, ਪਰ ਹੁਣ ਸਾਰੇ ਇੱਕੋ ਜਿਹੇ ਨਹੀਂ, ਹੁਣ ਤੈਨੂੰ ਨਖਸਮਾ ਛੱਡ ਦਿੱਤਾ ਜਾਏਗਾ। ਇਹ ਹਾਲਤ ਬਣ ਜਾਂਦੀ ਹੈ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਛੁੱਟੇ ਤਿਲ ਬੁਆੜ ਜਿਉਂ ਸੁੰਝੇ ਅੰਦਰ ਖੇਤ, ਖੇਤਾਂ ਅੰਦਰ ਛੁੱਟਿਆਂ ਕਹੋ ਨਾਨਕ ਸੋ ਨਾ, ਫਲੀਆਂ ਫੁਲੀਆਂ ਬੱਪੜੇ ਪੀ ਤਨ ਵਿੱਚ ਸਵਾਹ। ਉੱਥੇ ਫਲ ਨਹੀਂ ਲੱਗਾ, ਸਵਾਹ ਭਰ ਗਈ ਤੇ ਉਹ ਨਖਸਮਾ ਛੱਡ ਦਿੱਤਾ ਗਿਆ। ਸਾਹਿਬ ਕਹਿੰਦੇ ਇਸੇ ਤਰ੍ਹਾਂ ਸਾਧ ਜਨਾ ਤੇ ਬਾਹਰੀ ਸੀ ਰਹਿਣ ਅਕੇਲੜੀਆਂ, ਉਹ ਫਿਰ ਗੁਰੂ ਕੀ ਸੰਗਤ ਤੋਂ ਜੀਵ ਆਤਮਾਵਾਂ ਵਾਂਝੀਆਂ ਹੋ ਕੇ ਇਕੱਲੀਆਂ ਛੁੱਟੜ ਰਹਿੰਦੀਆਂ ਨੇ, ਭਾਵ ਜਿਵੇਂ ਨਖਸਮਾ ਬੂਟਾ ਛੱਡ ਦਿੱਤਾ ਗਿਆ ਵੀ ਤੂੰ ਖਾਧਾ ਪੀਤਾ ਤੇ ਬੜਾ, ਦੇਨਹਾਰ ਪ੍ਰਭ ਛੋੜ ਕੇ ਲਾਗੈ ਆਨ ਸੁਆਏ, ਨਾਨਕ ਕਹੂੰ ਨਾ ਸੀਜਈ ਬਿਨ ਨਾਵੇਂ ਪਤ ਜਾਏ ਵਾਲੀ ਹਾਲਤ ਬਣ ਜਾਂਦੀ ਹੈ।
ਤਿੰਨ ਦੁੱਖ ਨ ਕਬਹੂ ਉਤਰਾ ਸੇ ਜਮ ਕੈ ਵਸ ਪੜਿਆ।
ਉਹਨਾਂ ਦਾ ਫਿਰ ਪਰਮਾਤਮਾ ਤੋਂ ਸੰਗਤ ਤੋਂ ਦੂਰ ਜਾ ਕੇ ਵਿਛੋੜੇ ਵਾਲਾ ਦੁੱਖ ਦੂਰ ਨਹੀਂ ਹੁੰਦਾ ਤੇ ਅਖੀਰ ਨੂੰ ਵੀ ਉਹ ਜਮ ਦੇ ਵਸ ਪੈ ਜਾਂਦੀਆਂ ਨੇ। ਜੀਵ ਰੂਪੀ ਆਤਮਾ ਚਾਹੇ ਉਹ ਪਲਿੰਗ ਹੋਵੇ, ਚਾਹੇ ਇਸਤਰੀ ਵਾਚਕ ਹੋਵੇ, ਔਰਤ ਹੋਵੇ, ਪੁਰਖ ਹੋਵੇ, ਉਹ ਜੀਵ ਜਿਹੜੇ ਨੇ ਫਿਰ ਜਮ ਦੇ ਵਸ ਪੈ ਜਾਂਦੇ ਹਨ।
ਜਿਨੀ ਰਾਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜਿਆ।
ਜਿਨ੍ਹਾਂ ਨੇ ਆਪਣੇ ਪ੍ਰਭੂ ਨੂੰ ਸਿਮਰਿਆ ਉਹ ਪਰਮਾਤਮਾ ਦੇ ਦਰ ਤੇ ਸਦਾ ਸੁਚੇਤ ਹੋ ਕੇ ਸਾਵਧਾਨ ਖੜੀਆਂ ਦਿਖਾਈ ਦਿੰਦੀਆਂ ਨੇ। ਵਿਕਾਰਾਂ ਦੇ ਹੱਲੇ ਉਨ੍ਹਾਂ ਦੀ ਜ਼ਿੰਦਗੀ ਦੇ ਉੱਪਰ ਅਸਰ ਨਹੀਂ ਕਰਦੇ। ਥਾਂ ਥਾਂ ਤੇ ਠੇਕੇ ਖੁੱਲੇ ਹੋਣ, ਮਤਾਂ ਕਿਤੇ ਉਨ੍ਹਾਂ ਦਾ ਕਦਮ ਸ਼ਰਾਬ ਵੱਲ ਤੁਰੇ, ਥਾਂ ਥਾਂ ਤੇ ਵਿਕਾਰ ਜੂਏਬਾਜ਼ੀਆਂ ਹੋਣ, ਕਿਤੇ ਹੋ ਸਕਦਾ ਵੀ ਉਹ ਉਸ ਪਾਸੇ ਵੱਲ ਤੁਰਨ, ਲੇਸ ਮਾਤਰ ਵੀ ਉਨ੍ਹਾਂ ਤੇ ਨਸ਼ੇ ਵਿਕਾਰ ਪਤਿਤ ਪੁਣਾ ਅਸਰ ਨਹੀਂ ਕਰਦਾ। ਲੱਖ ਨਾਈ ਦੀ ਕੈਂਚੀ ਚੱਲੀ ਜਾਵੇ, ਲੱਖ ਕਈ ਤਰ੍ਹਾਂ ਦੀਆਂ ਹੋਰ ਵਿਕਾਰਾਂ ਵਾਲੀਆਂ ਥਾਵਾਂ ਹੋਣ, ਪਰ ਉਨ੍ਹਾਂ ਤੇ ਕੋਈ ਅਸਰ ਨਹੀਂ ਹੋਵੇਗਾ। ਉਹ ਸਦਾ ਸਾਵਧਾਨ ਖੜੀਆਂ ਸੁਚੇਤ ਦਿਖਾਈ ਦਿੰਦੀਆਂ ਨੇ ਜੀਵਾਤਮਾਵਾਂ।
ਰਤਨ ਜਵੇ ਹਰ ਲਾਲ ਹਾਰ ਕੰਠ ਤਿਨਾ ਜੜਿਆ।
ਜਿਵੇਂ ਦੁਨਿਆਵੀ ਤੌਰ ਤੇ ਕਿਸੇ ਨੇ ਗਲੇ ਵਿੱਚ ਹਾਰ ਪਾਇਆ ਹੋਵੇ ਹੀਰਿਆਂ ਦਾ, ਰਤਨਾਂ ਦਾ, ਜਵਾਹਰਾਤ, ਤੇ ਉਹਦੇ ਵਿੱਚ ਹੀਰੇ ਮੋਤੀ ਜੜੇ ਹੋਣ, ਸਭ ਕਹਿੰਦੇ ਪਰਮੇਸ਼ਰ ਦਾ ਨਾਮ ਸੱਚਮੁੱਚ ਜਿਨ੍ਹਾਂ ਦੇ ਗਲੇ ਦਾ ਹਾਰ ਬਣ ਜਾਂਦਾ ਹੈ ਨਾ, ਸੱਚਮੁੱਚ ਉਨ੍ਹਾਂ ਦੀ ਇਹ ਅਵਸਥਾ ਬਣ ਜਾਂਦੀ ਹੈ। ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ। ਉਨ੍ਹਾਂ ਨੂੰ ਗੁਰ ਕਾ ਸ਼ਬਦ ਰਤਨ ਹੈ ਹੀਰਾ ਜਿੱਤ ਜੜਾਓ, ਇਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਕਿ ਸੱਚਮੁੱਚ ਰਤਨ ਜਵੇਹਰ ਲਾਲ ਹਰ ਕੰਠ ਤਿੰਨਾਂ ਜੜੀਆਂ। ਉਨ੍ਹਾਂ ਜੀਵ ਆਤਮਾਵਾਂ ਦੇ ਆਤਮਾ ਰੂਪੀ ਗਲੇ ਦੇ ਵਿੱਚ ਪਰਮੇਸ਼ਰ ਦਾ ਨਾਮ ਰੂਪੀ ਰਤਨ ਜਵੇਹਰ ਲਾਲ ਕੀਮਤੀ ਹਾਰ ਜੜਤ ਜੜਿਆ ਉਨ੍ਹਾਂ ਦੇ ਗਲ ਪੈ ਜਾਂਦਾ ਹੈ, ਭਾਵ ਉਹ ਇੰਨੇ ਸ਼ੋਭਨੀਕ ਬਣ ਜਾਂਦੇ ਨੇ ਤੇ ਸੱਚਮੁੱਚ ਨਾਨਕ ਅੰਤਵਾਰ ਨਾਮ ਗਹਿਣਾ। ਆਹ ਦੁਨਿਆਵੀ ਗਹਿਣੇ ਤੇ ਜਦੋਂ ਬਾਪੂ ਚੜ੍ਹਾਈ ਕਰਦਾ ਨਾ, ਕਹਿੰਦੇ ਨੇ ਵੀ ਛਾਪ ਵੀ ਲਾ ਲਓ, ਕੜਾ ਵੀ ਲਾ ਲਓ, ਉਵੇਂ ਕਹਿਣਗੇ ਵੀ ਆਹ ਰਜਾਈ ਜਿਹੜੀ ਨਾ ਇਹ ਨਾ ਘਰ ਰੱਖੋ, ਇਹ ਤੇ ਮੁਰਦੇ ਤੇ ਦਿੱਤੀ ਹੈ। ਤੇ ਬੰਦਾ ਪੁੱਛੇ ਵੀ ਜਿਹੜਾ ਕੜਾ ਲਾਇਆ ਬਾਪੂ ਦੇ ਹੱਥੋਂ ਉਹ ਵੀ ਤੇ ਮੁਰਦੇ ਦੇ ਹੱਥੋਂ ਲਾਇਆ ਨਾ, ਇਹਦਾ ਮਤਲਬ ਵੀ ਵਹਿਮ ਭਰਮੀ ਹੈ ਨਾ ਵੀ ਰਜਾਈ ਨਹੀਂ ਘਰ ਰੱਖਣੀ, ਕੱਪੜੇ ਨਹੀਂ ਘਰ ਰੱਖਣੇ, ਵੀ ਨਾਲ ਹੀ ਫੂਕ ਦਿਓ। ਪਰ ਜਿਹੜਾ ਕੜਾ ਲਾਇਆ, ਘੜੀ ਲਾਈ ਹੈ, ਜਿਹੜੀ ਛਾਪ ਲਾਈ, ਉਹ ਅੰਦਰ ਲੁਕੋ ਕੇ ਰੱਖ ਆਉਂਦੇ ਨੇ, ਇਹਦਾ ਮਤਲਬ ਵਹਿਮ ਭਰਮੀ ਹੈ ਨਾ। ਜੇ ਮੁਰਦੇ ਦੀ ਰਜਾਈ ਤਲਾਈ ਨਹੀਂ ਰੱਖਣੀ ਤੇ ਫਿਰ ਜਿਹੜੀ ਘੜੀ ਲਾਈ ਹੈ, ਜਿਹੜਾ ਕੜਾ ਲਾਇਆ, ਉਹ ਕਿਉਂ ਰੱਖਣਾ? ਸਾਹਿਬ ਕਹਿੰਦੇ ਆ ਗਹਿਣੇ ਤਾਂ ਇੱਥੇ ਹੀ ਰਹਿ ਜਾਣੇ ਨੇ, ਨਾਨਕ ਅੰਤਵਾਰ ਨਾਮ ਗਹਿਣਾ। ਮਨ ਮੋਤੀ ਜੇ ਗਹਿਣਾ ਹੋਵੇ, ਪਾਉਣ ਹੋਵੇ ਸੂਤ ਧਾਰੀ, ਜੇ ਕਿਤੇ ਆਹ ਅਵਸਥਾ ਬਣ ਜਾਵੇ।
ਨਾਨਕ ਬਾਂਛੈ ਧੂੜ ਤਿੰਨ ਪ੍ਰਭ ਸਰਨੀ ਦਰ ਪੜਿਆ।
ਜਗਤ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੀ ਮੋਹਰ ਛਾਪ ਲਾਉਂਦੇ ਹੋਏ ਗੁਰੂ ਅਰਜਨ ਦੇਵ ਜੀ ਜੋ ਪੰਜਵੇਂ ਨਾਨਕ ਨੇ, ਕਿਉਂਕਿ ਗੁਰੂ ਨਾਨਕ ਦੀ ਜੋਤ ਪੰਜਵੇਂ ਥਾਂ ਤੇ ਵਰਤੀ ਤੇ ਸਾਹਿਬ ਜੀ ਕਿਰਪਾ ਕਰ ਰਹੇ ਨੇ, ਨਾਨਕ ਬਾਂਛੈ ਧੂੜ ਤਿੰਨ, ਪੰਜਵੇਂ ਨਾਨਕ ਗੁਰੂ ਅਰਜਨ ਦੇਵ ਜੀ ਉਹਨਾਂ ਦੀ ਧੂੜ ਮੰਗਦੇ ਨੇ। ਪ੍ਰਭ ਸ਼ਰਨੀ ਦਰ ਪੜੀਆਂ ਜਿਹੜੀਆਂ ਜੀਵ ਆਤਮਾਵਾਂ ਪ੍ਰਭੂ ਦੇ ਦਰ ਤੇ ਪ੍ਰਭੂ ਦੀ ਸ਼ਰਨ ਵਿੱਚ ਪੈ ਗਈਆਂ ਨੇ। ਧੂੜ ਤਿੰਨਾਂ ਕੀ ਜੇ ਮਿਲੈ ਜੀ, ਕਹੋ ਨਾਨਕ ਕੀ ਅਰਦਾਸ, ਦਾਨ ਮਹਿੰਡਾ ਤਲੀ ਖਾਕ ਜੇ ਮਿਲੈ ਤਾਂ ਮਸਤਕ ਲਾਈਐ। ਸਾਹਿਬ ਕਹਿੰਦੇ ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਵੀ ਗਤ ਪਾਹੇ। ਇੰਨਾ ਵੱਡਾ ਮਾਣ ਉਹਨਾਂ ਨੂੰ ਦਿੱਤਾ ਜਿਹੜੇ ਰੱਬ ਨਾਲ ਜੁੜ ਜਾਣ, ਤੇ ਸੱਚਮੁੱਚ ਜਿਹੜੇ ਰੱਬ ਨਾਲ ਜੁੜ ਗਏ ਸਾਹਿਬ ਕਹਿੰਦੇ ਉਹਨਾਂ ਦੀ ਫਿਰ ਕੀ ਸ਼ੋਭਾ, ਉਹਨਾਂ ਦੀ ਕੀ ਉਪਮਾ ਕਰੀਏ, ਕਿਉਂਕਿ ਉਹਨਾਂ ਦੀ ਉਪਮਾ ਉਹਨਾਂ ਦੀ ਸ਼ੋਭਾ ਬੇਅੰਤ ਹੋ ਜਾਂਦੀ ਸਤਿਗੁਰੂ ਕਿਰਪਾ ਕਰਨ। ਪਾਵਨ ਮੁੱਖ ਵਾਕ ਅਤੇ ਸਤਿਗੁਰੂ ਸਾਹਿਬ ਜੀ ਦੇ ਪਾਵਨ ਗੁਰ ਸ਼ਬਦ ਦੀ ਜੋ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਤੋਂ ਆਪ ਨੇ ਖਿਮਾ ਕਰਨਾ। ਸਤਿਗੁਰੂ ਅੱਗੇ ਕਿਰਪਾ ਕਰ ਰਹੇ ਹਨ।
ਮੰਗਰ ਪ੍ਰਭ ਆਰਾਧਨਾ ਬਾਹੁੜ ਨਾ ਜਨਮ ਮੜਿਆ।
ਇਸ ਕਰਕੇ ਮੱਘਰ ਦੇ ਮਹੀਨੇ ਵਿੱਚ ਜਿਹੜਾ ਪ੍ਰਭੂ ਦੀ ਆਰਾਧਨਾ ਕਰਦਾ ਹੈ ਨਾ, ਉਹ ਬਾਰ ਬਾਰ ਫਿਰ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਉਂਦਾ। ਗਰੀਬ ਨਵਾਜ ਨੇ ਜਿੱਥੇ ਗੁਰੂ ਨਾਨਕ ਨਾਮ ਦੀ ਮੋਹਰ ਛਾਪ ਲਾਈ ਹੈ, ਕਿਉਂਕਿ ਪੰਜਵੇਂ ਨਾਨਕ ਦੇ ਰੂਪ ਵਿੱਚ ਨਾਨਕ ਬਾਂਛੈ ਧੂੜ ਤਿੰਨ ਪ੍ਰਭ ਸ਼ਰਨੀ ਦਰ ਪੜੀਆਂ, ਉਹਨਾਂ ਦੀ ਧੂੜੀ ਲੋਚਦੇ ਨੇ ਗੁਰੂ ਅਰਜਨ ਦੇਵ ਜੀ ਜਿਹੜੇ ਪ੍ਰਭੂ ਦੇ ਦਰ ਤੇ ਪੈ ਗਏ ਗਈਆਂ, ਪ੍ਰਭੂ ਦੇ ਦਰ ਨਾਲ ਜੁੜ ਗਈਆਂ ਜੀਵ ਰੂਪੀ ਆਤਮਾਵਾਂ। ਤੇ ਕਿਰਪਾ ਕਰ ਰਹੇ ਨੇ ਮੰਗਰ ਪ੍ਰਭ ਆਰਾਧਨਾ ਬਹੁੜ ਨਾ ਜਨਮੜੀਆ ਜਿਹੜੇ ਮੱਘਰ ਦੇ ਮਹੀਨੇ ਵਿੱਚ ਸਿੱਖਿਆ ਲੈ ਲੈਂਦੇ ਨੇ ਕਿ ਪ੍ਰਭੂ ਦੀ ਆਰਾਧਨਾ ਕਰਨੀ ਚਾਹੀਦੀ ਉਹ ਫਿਰ ਵਾਰ ਵਾਰ ਜਨਮ ਲੈ ਕੇ ਸੰਸਾਰ ਤੇ ਨਹੀਂ ਆਉਂਦੇ ਸਭ ਦਾ ਤਹਿ ਦਿਲ ਤੋਂ ਧੰਨਵਾਦ ਕੋਟਾਨਪੁਰ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਆਓ ਪਾਵਨ ਗੁਰ ਸ਼ਬਦ ਦੀਆਂ ਸੰਪੂਰਨਤਾ ਵਾਲੀਆਂ ਜੋ ਪਾਵਨ ਤੁਕਾਂ ਹਨ ਉਹਨਾਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ
ਨਾਨਕ ਬਾਂਛਾ ਧੂੜ ਤਿੰਨਾ ਪ੍ਰਭ ਸਰਨੀ ਦਰ ਬੜਿਆ ਮੰਗਲ ਮੰਗਲ ਪ੍ਰਭ ਆਰਾਧਨਾ ਬਾਹੁੜ ਨਾ ਜਨਮੜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।